ਸਿੱਖਾਂ ਦੀ ਭਗਤਮਾਲਾ ਦੇ ਪ੍ਰਸੰਗ ਦੀ ਪ੍ਰਾਰੰਭਤਾ ਹੋ ਰਹੀ ਹੈ ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਨੇ ਗੁਰੂ ਚਰਨਾਂ 'ਚ ਬੇਨਤੀ ਕਰਕੇ ਸਤਿਗੁਰੂ ਜੀ ਦੇ ਪਾਸੋਂ ਗਿਆਨ ਦੀ ਦਾਤ ਮੰਗੀ ਉਪਦੇਸ਼ ਦੀ ਦਾਤ ਮੰਗੀ ਹੈ ਮਹਾਰਾਜ ਜੀ ਤਿੰਨਾਂ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ ਕੇ ਨਿਵਾਜ ਰਹੇ ਹਨ ਇਹ ਉਪਦੇਸ਼ ਕੇਵਲ ਉਹਨਾਂ ਗੁਰਸਿੱਖਾਂ ਬਾਬਤ ਨਹੀਂ ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ ਮਹਾਂਪੁਰਖਾਂ ਦੇ ਸਾਹਿਬਾਂ ਦੇ ਬੋਲੇ ਹੋਏ ਅੰਮ੍ਰਿਤ ਬੋਲ ਹਰ ਯੁੱਗ ਵਿੱਚ ਹਰ ਸਮੇਂ ਸਾਡੇ ਮਾਰਗ ਦਰਸ਼ਨ ਕਰਨ ਵਾਸਤੇ ਸਹਾਈ ਹੁੰਦੇ ਹਨ ਆਓ ਮਨ ਬਿਰਤੀਆਂ ਇਕਾਗਰ ਕਰੀਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਦਰਗਾਹ ਭੰਡਾਰੀਆ ਸਿੱਖ ਹੁਤੋ ਮਤ ਤੀਰ
ਭਾਈ ਦਰਗਾਹ ਜੀ ਜੋ ਭੰਡਾਰੀ ਗੋਦ ਦੇ ਧਾਰਨੀ ਸਨ ਔਰ ਗੁਰੂ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਧੀਰਜ ਵਾਲੇ ਸਿੱਖ ਹਨ
ਸ੍ਰੀ ਗੁਰੂ ਹਰਗੋਬਿੰਦ ਕੋ ਸੇਵਤ ਰੇ ਕਰ ਤੀਰ
ਭਾਈ ਦਰਗਾਹ ਭੰਡਾਰੀਆ ਜੀ ਜੋ ਬਹੁਤ ਧੀਰਜ ਵਾਲੀ ਮਤ ਦੇ ਧਾਰਨੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਹਰ ਵੇਲੇ ਹਾਜ਼ਰ ਰਹਿੰਦੇ ਹਨ ਬਹੁਤ ਹੀ ਪ੍ਰੇਮ ਨਾਲ ਸਨੇਹ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ
ਚੌਪਈ ਹੱਥ ਜੋੜ ਅਰਦਾਸ ਬਖਾਨੀ
ਭਾਈ ਦਰਗਾਹ ਭੰਡਾਰੀ ਜੀ ਨੇ ਹੱਥ ਜੋੜ ਕੇ ਬੜੇ ਅਦਬ ਨਾਲ ਸਨਮਾਨ ਨਾਲ ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕਰਦਿਆਂ ਬੇਨਤੀ ਕੀਤੀ
ਸਿੱਖ ਕਰੇ ਚਰਚਾ ਗੁਰਬਾਣੀ
ਕਹਿਣ ਲੱਗੇ ਸਤਿਗੁਰੂ ਜੀ ਗੁਰਸਿੱਖ ਚਰਚਾ ਕਰਦੇ ਨੇ ਗੁਰਬਾਣੀ ਦੀ ਜਦੋਂ ਬੈਠਦੇ ਨੇ ਤਾਂ ਉਸ ਵੇਲੇ ਗੁਰਸਿੱਖ ਚਰਚਾ ਕਰਦੇ ਨੇ ਗੁਰਬਾਣੀ ਦੀ ਵਿਚਾਰ ਕਰਦੇ ਚਰਚਾ ਕਰਦੇ ਹਨ
ਕਿਤਕ ਪਰੇ ਲਰ ਆਪਸ ਮਾਈ
ਕਈ ਵਾਰ ਤਾਂ ਕਈ ਗੁਰਸਿੱਖ ਗੁਰਬਾਣੀ ਦੀ ਚਰਚਾ ਕਰਦਿਆਂ ਕਰਦਿਆਂ ਆਪਸ ਵਿੱਚ ਲਾੜੀ ਪੈਂਦੇ ਹਨ ਘਰ ਚਰਚਾ ਰਹੇ ਹੁੰਦੇ ਨੇ ਚਰਚਾ ਲੜਾਈ ਦਾ ਰੂਪ ਧਾਰ ਜਾਂਦੀ ਹੈ ਮਹਾਰਾਜ ਕਈ ਵਾਰੀ ਗੁਰਸਿੱਖ ਗੁਰਬਾਣੀ ਦੀ ਚਰਚਾ ਕਰਦਿਆਂ ਕਰਦਿਆਂ ਉਹ ਆਪਸ ਵਿੱਚ ਲੜ ਪੈਂਦੇ ਹਨ ਕਿਉਂ ਲੜਦੇ ਨੇ ਦੱਸਦੇ ਹਨ
ਨਿਜ ਨਿਜ ਅਰਥ ਹਟਣ ਦੇ ਨਾਈ
ਉਹ ਕਹਿੰਦੇ ਵੀ ਜਿਹੜਾ ਅਰਥ ਮੈਂ ਕੀਤਾ ਇਹ ਸਹੀ ਹੈ ਦੂਜਾ ਕਹਿੰਦਾ ਨਹੀਂ ਜੋ ਮੈਂ ਕੀਤਾ ਇਹ ਸਹੀ ਹੈ ਇੱਥੇ ਹੀ ਜਿੱਦ ਪੈਂਦੇ ਆ ਤੇ ਲੜ ਪੈਂਦੇ ਆ ਅਰਥ ਕਰਦੇ ਆ ਤੇ ਅਰਥ ਕਰਨ ਤੋਂ ਬਾਅਦ ਜਿੱਦ ਪੈਂਦੇ ਆ ਕਿ ਜੋ ਮੈਂ ਅਰਥ ਕੀਤੇ ਨੇ ਇਹ ਸਹੀ ਨੇ ਤੇ ਜਦਣ ਤੋਂ ਬਾਅਦ ਫਿਰ ਉਹ ਲੜ ਪੈਂਦੇ ਹਨ
ਸੁਣ ਸ਼੍ਰੀ ਹਰਗੋਬਿੰਦ ਉਚਾਰਾ
ਮਹਾਰਾਜ ਚਰਚਾ ਕਰਦਿਆਂ ਕਰਦਿਆਂ ਲੜਾਈ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਆਲਮ ਇੱਥੋਂ ਤੱਕ ਬਣ ਜਾਂਦਾ ਵੀ ਮੂੰਹ ਹੀ ਵੱਟ ਲੈਂਦੇ ਇੱਕ ਦੂਜੇ ਤੋਂ ਮੁੜ ਕੇ ਕਈ ਕਈ ਦਿਨ ਬੁਲਾਉਂਦੇ ਨੀ ਇੱਕ ਦੂਜੇ ਨੂੰ ਹਾਲਾਂਕਿ ਇਹ ਤਾਂ ਵਿਚਾਰਾਂ ਦੀ ਮਤ ਭੇਦ ਹੋ ਸਕਦੀ ਹੈ ਉਹਨੂੰ ਲੜਾਈ ਦਾ ਰੂਪ ਬਣਾ ਲੈਂਦੇ ਹੈ ਤੋ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਸੁਣੇ ਸੁਣ ਕੇ ਸਤਿਗੁਰੂ ਜੀ ਬੋਲੇ
ਹੋਵਤ ਚਰਚਾ ਚਾਰ ਪ੍ਰਕਾਰ
ਮਹਾਰਾਜ ਜੀ ਕਹਿਣ ਲੱਗੇ ਭਾਈ ਦਰਗਾਹ ਜੀ ਚਰਚਾ ਵੀ ਚਾਰ ਪ੍ਰਕਾਰ ਦੀ ਹੁੰਦੀ ਹੈ ਜਿਹਦੇ ਚੋਂ ਦੋ ਪ੍ਰਕਾਰ ਦੀ ਚਰਚਾ ਸਿੱਖ ਦੇ ਕਰਨੀ ਹੈ ਤੇ ਦੋ ਪ੍ਰਕਾਰ ਦੀ ਚਰਚਾ ਦਾ ਤਿਆਗ ਕਰਨਾ ਚਰਚਾ ਜਿਹੜੀ ਹੁੰਦੀ ਹੈ ਉਹ ਚਾਰ ਪ੍ਰਕਾਰ ਦੀ ਹੁੰਦੀ ਹੈ
ਗੁਰਸਿੱਖਨ ਕੋ ਚਈਅਤ ਦੋਏ
ਜਿਹੜੇ ਗੁਰੂ ਕੇ ਸਿੱਖ ਨੇ ਗੁਰਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਵਿਚਾਰਨ ਵਾਲੇ ਉਹਨਾਂ ਨੂੰ ਦੋ ਪ੍ਰਕਾਰ ਦੀ ਚਰਚਾ ਜਿਹੜੀ ਹੈ ਉਹ ਗ੍ਰਹਿਣ ਕਰਨੀ ਚਾਹੀਦੀ ਹੈ
ਦੋਨੋ ਕੋ ਤਿਆਗ ਤੈ ਸੋਏ
ਜਿਹੜੀ ਦੂਸਰੀ ਦੋ ਪ੍ਰਕਾਰ ਦੀ ਚਰਚਾ ਉਹ ਤਿਆਗਣੀ ਚਾਹੀਦੀ ਦੋ ਤਰ੍ਹਾਂ ਦੀ ਚਰਚਾ ਗੁਰਸਿੱਖ ਧਾਰਨ ਕਰਨ ਤੇ ਦੋ ਤਰ੍ਹਾਂ ਦੀ ਜਿਹੜੀ ਚਰਚਾ ਉਹਦਾ ਤਿਆਗ ਕਰਨ ਅੱਜ ਦਾ ਜਿਹੜਾ ਸਾਡਾ ਵਰਤਮਾਨ ਹਾਲਾਤ ਨੇ ਸਾਡੇ ਅਸੀਂ ਜਿਹੜੀ ਦੋ ਤਰ੍ਹਾਂ ਦੀ ਚਰਚਾ ਤਿਆਗਣੀ ਹੈ ਉਹ ਗ੍ਰਹਿਣ ਕੀਤੀ ਹੋਈ ਹੈ ਜਿਹੜੀ ਗ੍ਰਹਿਣ ਕਰਨੀ ਹੈ ਵੀ ਦੋ ਤਰ੍ਹਾਂ ਦੀ ਚਰਚਾ ਉਹ ਛੱਡੀ ਹੋਈ ਇਹ ਸਮੱਸਿਆ ਉਦੋਂ ਵੀ ਵੇਖੀ ਭਾਈ ਦਰਗਾਹ ਜੀ ਨੇ ਤੇ ਉਹਨਾਂ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ। ਮਹਾਰਾਜ ਜੀ ਕਹਿੰਦੇ ਦੋ ਤਰ੍ਹਾਂ ਦੀ ਚਰਚਾ ਗੁਰਸਿੱਖ ਨੇ ਧਾਰਨ ਕਰਨੀ ਹੈ ਔਰ ਦੋ ਤਰ੍ਹਾਂ ਦੀ ਚਰਚਾ ਗੁਰਸਿੱਖਾਂ ਨੇ ਤਿਆਗਣੀ ਹੈ।
ਇੱਕ ਇਹ ਚਰਚਾ ਵਾਦ ਕਹਾਵੇ,
ਇੱਕ ਚਰਚਾ ਹੈ ਵਾਦ। ਜਿਹੜੀ ਦੋ ਤਰ੍ਹਾਂ ਦੀ ਚਰਚਾ ਕਰਨੀ ਹੈ ਉਹ ਕਿਹੜੀ ਹੈ? ਇੱਕ ਨੂੰ ਕਹਿੰਦੇ ਨੇ ਵਾਦ ਚਰਚਾ। ਹਾਂਜੀ,
ਸ਼ਬਦ ਅਰਥ ਜੋ ਨੇ ਉਰ ਆਵੇ,
ਥੋੜੇ ਵਾਦ ਚਰਚਾ। ਚਾਰ ਤਰ੍ਹਾਂ ਦੀ ਚਰਚਾ, ਵਾਦ, ਹੇਤ, ਜਲਪ ਤੇ ਵਿਤੰਡਾ। ਵਾਦ ਤੇ ਹੇਤ ਇਹ ਧਾਰਨ ਕਰਨੀ ਹੈ, ਜਿਹੜੀ ਜਲਪ ਤੇ ਵਿਤੰਡਾ ਉਹ ਤਿਆਗਣੀ। ਹੁਣ ਵਾਦ ਕੀ ਹੈ? ਪੜੋ ਜੀ ਦੁਬਾਰਾ ਪੰਕਤੀ।
ਸ਼ਬਦ ਅਰਥ ਜੋ ਨੇ ਉਰ ਆਵੇ,
ਵਾਦ ਚਰਚਾ ਇਹ ਹੈ ਕਿ ਮੰਨ ਲਓ ਕਿ ਮੈਨੂੰ ਕਿਸੇ ਸ਼ਬਦ ਦਾ ਅਰਥ ਨਹੀਂ ਆਉਂਦਾ। ਕਿਸੇ ਵੀ ਸਿੱਖ ਨੂੰ ਕੋਈ ਸ਼ਬਦ ਪੜਿਆ ਉਹਦੇ ਅਰਥਾਂ ਦਾ ਨਹੀਂ ਪਤਾ ਲੱਗਾ।
ਕਰੇ ਪਰਸਪਰ ਬੂਜਨ ਕਹਿਨੇ,
ਨਾਲ ਕੋਈ ਦੂਸਰਾ ਗੁਰਸਿੱਖ ਬੈਠਾ ਜਿਹਨੂੰ ਪਤਾ ਉਹਨੂੰ ਪੁੱਛ ਲਵੇ ਕਿ ਭਾਈ ਇਹ ਸ਼ਬਦ ਦਾ ਅਰਥ ਮੈਨੂੰ ਪਤਾ ਨਹੀਂ ਲੱਗਾ ਤੇ ਤੁਸੀਂ ਇਹਦੇ ਬਾਰੇ ਕੋਈ ਜਾਣਕਾਰੀ ਜੇ ਰੱਖਦੇ ਹੋ ਵਿਆਖਿਆ ਬਾਰੇ ਅਰਥਾਂ ਬਾਰੇ ਤਾਂ ਉਹ ਮੈਨੂੰ ਦੱਸ ਦਿਓ।
ਸੁਣੇ ਪ੍ਰੇਮ ਤੇ ਅਰਥ ਸੁਲਹਿਨੇ,
ਉਹਦੇ ਕੋਲੋਂ ਸ਼ਬਦ ਦਾ ਅਰਥ ਸੁਣ ਲਵੇ ਪ੍ਰੇਮ ਨਾਲ। ਆਪ ਨੂੰ ਨਹੀਂ ਆਉਂਦਾ ਕਿਸੇ ਨੂੰ ਪੁੱਛ ਲਿਆ, ਜਿਹਨੂੰ ਪੁੱਛਿਆ ਉਹਦੇ ਕੋਲੋਂ ਫਿਰ ਪ੍ਰੇਮ ਨਾਲ ਸ਼ਰਧਾ ਦੇ ਨਾਲ ਉਹਦੇ ਕੋਲੋਂ ਸਾਰੇ ਅਰਥ ਸੁਣ ਲਏ।
ਦੂਜੀ ਚਰਚਾ ਹੇਤ ਪਛਾਣ,
ਇਹਨੂੰ ਕਹਿੰਦੇ ਆ ਵਾਦ, ਵੀ ਮੈਨੂੰ ਕਿਸੇ ਸ਼ਬਦ ਦਾ ਅਰਥ ਨਹੀਂ ਪਤਾ ਤੇ ਦੂਜੇ ਕੋਲੋਂ ਪੁੱਛ ਲੈਣੇ। ਪਰ ਇੱਥੇ ਅਸੀਂ ਆਪਣੀ ਹੇਠ ਹੀ ਸਮਝਦੇ ਹਾਂ ਵੀ ਮੈਂ ਕਿਉਂ ਕਿਸੇ ਨੂੰ ਪੁੱਛਾਂ, ਬਈ ਮੈਨੂੰ ਤਾਂ ਆਪ ਪਤਾ ਸਭ ਕੁਝ, ਮੈਂ ਤਾਂ ਇੰਨਾ ਪੜ੍ਹਿਆ ਲਿਖਿਆ। ਇਹ ਹੰਕਾਰ ਹੀ ਹੈ ਜਿਹੜਾ ਸਾਨੂੰ ਇਹ ਹੇਤ ਵਾਦ ਦੀ ਚਰਚਾ ਨਹੀਂ ਕਰਨ ਦਿੰਦਾ। ਮਹਾਰਾਜ ਕਹਿੰਦੇ ਵਾਦ ਦੀ ਚਰਚਾ ਇਹ ਹੈ ਕਿ ਜਿਹੜੇ ਸ਼ਬਦ ਦਾ ਅਰਥ ਮੈਨੂੰ ਨਹੀਂ ਪਤਾ ਉਹ ਕਿਸੇ ਗੁਰਸਿੱਖ ਕੋਲੋਂ ਬੈਠ ਕੇ ਉਹਦੇ ਕੋਲੋਂ ਪੁੱਛ ਲੈਣਾ, ਮਹਾਰਾਜ ਇਹਦੇ ਅਰਥ ਦੱਸੋ, ਇਹਦੇ ਬਾਰੇ ਆਪ ਜੀ ਵਿਚਾਰ ਦੱਸੋ। ਇਹਨੂੰ ਕਹਿੰਦੇ ਨੇ ਵਾਦ। ਦੂਜੀ ਹੈ ਹੇਤ, ਉਹ ਵੀ ਸੁਣੋ।
ਨਿਜ ਬੁੱਧ ਮੈਂ ਸੋ ਕਰਤ ਬਖਾਨ,
ਹੇਤ ਇਹ ਹੈ ਕਿ ਮੈਨੂੰ ਮੰਨ ਲਓ ਕਿਸੇ ਸ਼ਬਦ ਦਾ ਅਰਥ ਪਤਾ, ਉਹ ਦੱਸ ਦਿੱਤਾ ਕਿਸੇ ਗੁਰਸਿੱਖ ਨੂੰ ਕਿ ਭਾਈ ਆਹ ਸ਼ਬਦ ਦੇ ਅਰਥ ਜੋ ਮੈਨੂੰ ਸਮਝ ਵਿੱਚ ਆਉਂਦੇ ਆ ਮੇਰੀ ਬੁੱਧੀ ਮੁਤਾਬਕ ਜਿੰਨੀ ਮੈਨੂੰ ਮਾਲਕ ਨੇ ਦਿੱਤੀ ਹੈ ਉਹਦੇ ਮੁਤਾਬਕ ਆਹ ਅਰਥ ਹਨ।
ਸੁਨਤ ਦੂਸਰੇ ਮ੍ਰਿਦ ਬਚ ਕਹੇ,
ਤੇ ਜਿਹੜਾ ਦੂਜਾ ਬੋਲੇ ਉਹਦੇ ਅਰਥ ਸੁਣ ਕੇ ਉਹ ਮਿਰਦਲ ਤੇ ਕੋਮਲ ਬਚਨ ਕਹੇ।
ਇਹ ਉਹਨੇ ਅਰਥ ਅਪਰ ਵਿਦ ਆਏ,
ਉਹਦੇ ਮੈਂ ਮੰਨ ਲਓ ਸਹੀ ਨਹੀਂ ਕੀਤੇ, ਉਹ ਬੜੇ ਪ੍ਰੇਮ ਨਾਲ ਕਵੇ ਕਿ ਇਹ ਅਰਥ ਸਹੀ ਨਹੀਂ ਜਾਪਦੇ, ਇਹ ਅਰਥ ਸਹੀ ਨਹੀਂ ਜਾਪਦੇ, ਇਹ ਜਿਹੜਾ ਸ਼ਬਦ ਹੈ ਇਹਦੇ ਅਰਥ ਇਉਂ ਮੈਨੂੰ ਸੁਝਦੇ। ਹਾਂਜੀ,
ਸ਼ਬਦ ਅਰਥ ਕਹਿ ਭਲੋ ਸੁਣਾਇਓ,
ਤੇ ਇਹ ਅੱਗੋਂ ਨੂੰ ਕਹੇ ਜੀ ਧੰਨਵਾਦ ਕਿ ਤੁਸੀਂ ਮੈਨੂੰ ਸ਼ਬਦ ਦੇ ਇਹ ਅਰਥ ਜਿਹੜੇ ਨੇ ਬੜੇ ਭਲੇ ਰੂਪ ਚ ਸਰਵਣ ਕਰਾਏ। ਇਹ ਸ਼ਬਦ ਦੇ ਅਰਥ ਤੁਸੀਂ ਮੈਨੂੰ ਭਲੇ ਰੂਪ ਚ ਸਰਵਣ ਕਰਾਏ ਹਨ।
ਸੁਣਿਓ ਯਥਾਰਥ ਤੈ ਮਨ ਭਾਇਓ,
ਯਥਾਰਥ ਸੁਣ ਕੇ ਦੇ ਮਨ ਨੂੰ ਭਾ ਜਾਣ ਵੀ ਹਾਂ ਮਹਾਰਾਜ ਇਹ ਅਰਥ ਜੋ ਤੁਸੀਂ ਕੀਤੇ ਨੇ ਬਿਲਕੁਲ ਇਹ ਵੀ ਸਹੀ, ਮੈਂ ਤਾਂ ਇਹਦੇ ਅਰਥਾਂ ਸਮਝਦਾ ਸੀ ਪਰ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੇਰੇ ਗਿਆਨ ਵਿੱਚ ਵਾਧਾ ਕੀਤਾ ਇਹ ਅਰਥ ਦੱਸ ਕੇ।
ਬੋਰੋ ਦੀ ਕਰ ਬੁੱਧ ਵਿਸ਼ੇਖ,
ਕਹਿੰਦੇ ਇਸ ਤਰ੍ਹਾਂ ਵਿਸ਼ੇਸ਼ ਬੁੱਧੀ ਦੇ ਦੁਆਰਾ
ਕਰੇ ਆਪ ਤੈ ਸੀ ਸ਼ੁਭ ਦੇਖ,
ਕਹਿੰਦੇ ਫਿਰ ਉਸੇ ਤਰ੍ਹਾਂ ਉਹ ਸ਼ੁਭ ਅਰਥ ਜੋ ਉਹਦੇ ਸੁਣ ਲਏ, ਮੰਨ ਲਓ ਕਿਸੇ ਨੇ ਗਲਤ ਅਰਥ ਕੀਤੇ, ਫਿਰ ਆਪ ਜੇ ਆਪ ਗਲਤ ਕੀਤੇ ਤੇ ਦੂਜੇ ਨੇ ਦੱਸ ਦਿੱਤੇ ਵੀ ਇਹ ਸਹੀ ਨੇ, ਮੰਨ ਲਓ ਕੋਈ ਦੂਜਾ ਕੋਈ ਅਰਥ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਜਿੱਦਾਂ ਹੋਣੇ ਚਾਹੀਦੇ ਨੇ, ਉਹਨੂੰ ਹੱਥ ਜੋੜ ਕੇ ਬੇਨਤੀ ਸਹਿਤ ਕੇ ਮਹਾਰਾਜ ਇਹ ਅਰਥ ਇੱਦਾਂ ਵੀ ਸਾਨੂੰ ਸੁਝਦੇ ਆ ਗੁਰਬਾਣੀ ਦੇ, ਤੁਸੀਂ ਜਿਵੇਂ ਬੋਲ ਰਹੇ ਹੋ ਤੁਹਾਡੀ ਮਤ ਮੁਤਾਬਕ ਪਰ ਸਾਨੂੰ ਇੱਦਾਂ ਵੀ ਸੁਝਦਾ। ਪ੍ਰੇਮ ਭਾਵ ਨਾਲ ਇਹਨੂੰ ਆਦਾਨ ਪ੍ਰਦਾਨ ਕਹਿੰਦੇ, ਨਹੀਂ ਪਤਾ ਅਗਲੇ ਕੋਲੋਂ ਪੁੱਛ ਲੈਣਾ, ਜੇ ਅਗਲੇ ਨੂੰ ਨਹੀਂ ਪਤਾ ਤੇ ਪ੍ਰੇਮ ਸਹਿਤ ਉਹਨੂੰ ਦੱਸ ਦੇਣਾ। ਪਰ ਇੱਥੇ ਤਾਂ ਇੱਦਾਂ ਦਾ ਆਲਮ ਬਣ ਜਾਂਦਾ ਹੈ ਕਿ ਕਿਸੇ ਨੂੰ ਜਾਣ ਬੁੱਝ ਕੇ ਟੋਚ ਕਰਨ ਲਈ ਅਰਥ ਪੁੱਛਿਆ ਜਾਂਦਾ, ਵੇਖੀਏ ਵੀ ਇਹਦੀ ਗਿਆਨ ਦੀ ਬਿਰਤੀ ਵੀ ਇਹਨੂੰ ਆਉਂਦੇ ਨੇ ਕਿ ਨਹੀਂ ਆਉਂਦੇ, ਉਹ ਜਾਣਨ ਵਾਸਤੇ ਵੀ ਜੇ ਨਾ ਆਉਣਗੇ ਇਹਦੇ ਅਰਥ ਤੇ ਫਿਰ ਅਸੀਂ ਦੱਸਾਂਗੇ ਹਾਂ ਇਹ ਨੇ ਉਹ ਦੱਸਣ ਲਈ ਵੀ ਮੈਂ ਤੇਰੇ ਨਾਲ ਵੱਧ ਜਾਣਦਾ। ਇਹ ਨਹੀਂ ਬਿਰਤੀ ਹੋਣੀ ਚਾਹੀਦੀ ਸਿੱਖ ਦੀ, ਸਿੱਖ ਦੀ ਇਹ ਬਿਰਤੀ ਹੋਣੀ ਚਾਹੀਦੀ ਕਿ ਦੂਜੇ ਨੂੰ ਜੇ ਨਹੀਂ ਪਤਾ ਪ੍ਰੇਮ ਸਹਿਤ ਉਹਨੂੰ ਦੱਸਣਾ, ਆਪ ਨੂੰ ਨਹੀਂ ਪਤਾ ਤੇ ਉਹਦੇ ਕੋਲੋਂ ਪੁੱਛ ਲੈਣਾ। ਇਹ ਆਦਾਨ ਪ੍ਰਦਾਨ ਹੈ ਵਿਚਾਰਾਂ ਦਾ, ਇਹ ਦੋ ਤਰ੍ਹਾਂ ਦੀ ਚਰਚਾ ਵਾਦ ਤੇ ਹੇਤ ਦੀ ਚਰਚਾ ਹੈ।
ਭਨਤ ਸੁਨਤ ਦੋਨੋਂ ਮਿਲ ਆਚੇ,
ਦੋਵੇਂ ਬੜੇ ਪ੍ਰੇਮ ਨਾਲ ਪਿਆਰ ਨਾਲ ਇੱਕ ਦੂਜੇ ਨਾਲ ਗੱਲਬਾਤ ਕਰਨ। ਇਹ ਨਹੀਂ ਵੀ ਜਦੋਂ ਉੱਠਣ ਤੇ ਇੱਕ ਦੂਜੇ ਪ੍ਰਤੀ ਮੂੰਹ ਵੱਟ ਕੇ ਉੱਠਣ ਤੇ ਮੁੜ ਕੇ ਆਖਣ ਵੀ ਤੂੰ ਮੇਰੇ ਨਾ ਮੱਥੇ ਲੱਗੀ। ਕਹਿੰਦੇ ਪ੍ਰੇਮ ਨਾਲ ਵਿਚਾਰ ਆਦਾਨ ਪ੍ਰਦਾਨ ਕਰਦੇ ਆ, ਪ੍ਰੇਮ ਸਹਿਤ ਜਦੋਂ ਮਿਲੇ ਤੇ ਗੱਲ ਵੱਕੜੀ ਪਾ ਕੇ ਮਿਲ ਕੇ ਉੱਠ ਕੇ ਜਾਵੇ, ਇੱਕ ਦੂਜੇ ਦਾ ਧੰਨਵਾਦ ਕਰਦੇ ਜਾਣ ਸਿੱਖ ਕਿ ਹਾਂ ਅੱਜ ਦੀ ਇਹ ਚਰਚਾ ਬੜੀ ਸਾਰਥਕ ਰਹੀ, ਮੈਨੂੰ ਨਹੀਂ ਸੀ ਪਤਾ ਵੀ ਆਹ ਅਰਥ ਵੀ ਹੋ ਸਕਦੇ ਆ, ਉਹ ਕਿ ਮੈਨੂੰ ਨਹੀਂ ਸੀ ਪਤਾ ਵੀ ਆਹ ਵੀ ਅਰਥ ਹੋ ਸਕਦੇ ਆ। ਇਦਾਂ ਦੋਹਾਂ ਪਾਸਿਓਂ ਸੰਤੁਸ਼ਟ ਹੋ ਕੇ ਸਿੱਖ ਉੱਠਣ।
ਨਿਰਣੇ ਹੋਏ ਅਰਥ ਜੋ ਪਾਛੇ,
ਦੋਵੇਂ ਜਣੇ ਵਿਚਾਰ ਕਰਨ ਪਹਿਲਾਂ। ਇਹਨੂੰ ਕਹਿੰਦੇ ਨੇ ਹੇਤ ਦੀ ਚਰਚਾ, ਉਹਨੂੰ ਜਿਹਦੇ ਅਰਥ ਨਹੀਂ ਸੀ ਪਤਾ ਆਪ ਦੱਸ ਦਿੱਤੇ, ਜਿਹੜੇ ਆਪ ਨੂੰ ਨਹੀਂ ਸੀ ਪਤਾ ਉਹਦੇ ਕੋਲੋਂ ਪੁੱਛ ਲਏ, ਅਖੀਰ ਵਿੱਚ ਨਿਰਣਾ ਕਰੇ ਵੀ ਸਹੀ ਕਿਹੜੇ ਨੇ, ਦੋਵੇਂ ਜਣੇ ਬੈਠ ਕੇ ਵੀ ਆਹ ਅਰਥ ਤੁਸੀਂ ਕੀਤੇ ਨੇ, ਆਹ ਮੇਰੇ ਕੋਲੋਂ ਹੋਏ ਨੇ। ਗੁਰਬਾਣੀ ਤਾਂ ਅਗਾਧ ਬੋਧ ਹੈ ਨਾ, ਦਾਵਾ ਤਾਂ ਨਹੀਂ ਨਾ ਵੀ ਜੋ ਮੈਂ ਕੀਤੇ ਨੇ ਸਹੀ ਨੇ ਜਾਂ ਜਿਹੜੇ ਤੁਸੀਂ ਕੀਤੇ ਨੇ ਉਹ ਸਹੀ ਨੇ। ਪਰ ਬਾਅਦ ਵਿੱਚ ਜਾ ਕੇ ਵਿਵੇਕ ਬੁੱਧੀ ਨਾਲ ਵਿਚਾਰ ਕਰੇ ਵੀ ਦੋਨਾਂ ਦੀ ਜਿਹੜੀ ਵਿਚਾਰ ਚੋਂ ਅਖੀਰ ਚ ਜਿਹੜਾ ਸਿੱਟਾ ਹੈ, ਸਾਰੰਸ਼ ਹੈ, ਨਿਚੋੜ ਹੈ, ਉਹ ਕੀ ਨਿਕਲਿਆ। ਕਹਿੰਦੇ ਉਹਦੇ ਬਾਰੇ ਫਿਰ ਵਿਚਾਰ ਕਰੇ।
ਪੱਖਵਾਦ ਤਜ ਸੋ ਉਰ ਤਰੇ,
ਕਹਿੰਦੇ ਪੱਖਵਾਦ ਛੱਡ ਕੇ, ਇਹ ਨਹੀਂ ਜੇ ਮੈਂ ਕੀਤੇ ਨੇ ਤਾਂ ਸਹੀ ਨੇ ਜਾਂ ਦੂਜੇ ਨੇ ਸਹੀ ਕੀਤੇ ਨੇ ਤਾਂ ਵੀ ਉਹਨੂੰ ਸਹੀ ਮੰਨ ਕੇ, ਪੱਖਵਾਦ ਛੱਡ ਕੇ ਜਿਹੜੇ ਅਰਥ ਸਹੀ ਹੋਣ ਉਹ ਗ੍ਰਹਿਣ ਕਰ ਲੈਣੇ ਨੇ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਣਾ ਹੈ।
ਆਪਸ ਮੈਂ ਸਰਾਹਨਾ ਕਰੇ,
ਔਰ ਆਪਸ ਵਿੱਚ ਇੱਕ ਦੂਜੇ ਦੀ ਕੀਤੀ ਹੋਈ ਵਿਚਾਰ ਦੀ ਸ਼ਲਾਘਾ ਕਰੇ, ਸਲਾਘਾ ਕਰਕੇ ਸਰਾਹੇ।
ਇਸ ਤੇ ਆਏ ਨਾ ਉਸ ਤੇ ਸੁਣਿਓ,
ਇਹਦੇ ਕੋਲੋਂ ਨਹੀਂ ਆਇਆ ਤੇ ਉਹਦੇ ਕੋਲੋਂ ਸੁਣ ਲਿਆ।
ਉਹਨੇ ਜਾਣੇ ਤੋ ਇਨ ਭਨਿਓ,
ਜਿਹੜਾ ਉਹਨੂੰ ਨਹੀਂ ਆਇਆ ਇਹਨੇ ਦੱਸ ਦਿੱਤਾ। ਇਦਾਂ ਇੱਕ ਦੂਜੇ ਦੇ ਕੋਲੋਂ ਆਦਾਨ ਪ੍ਰਦਾਨ ਹੋ ਗਿਆ।
ਦੋਨੋ ਕੋ ਗੁਣ ਮਿਲ ਕਰ ਪਏ,
ਫਿਰ ਦੋਨਾਂ ਦਾ ਇੱਕ ਦੂਜੇ ਤੇ ਗੁਣ ਹੋ ਗਿਆ, ਉਹਦਾ ਇਹਦੇ ਤੇ ਹੋ ਗਿਆ, ਇਹਦਾ ਉਹਦੇ। ਜਿਹੜਾ ਉਹਨੂੰ ਨਹੀਂ ਸੀ ਪਤਾ ਇਹਨੇ ਦੱਸ ਦਿੱਤਾ, ਜਿਹੜਾ ਇਹਨੂੰ ਨਹੀਂ ਸੀ ਪਤਾ ਉਹ ਦੂਜੇ ਨੇ ਦੱਸ ਦਿੱਤਾ। ਕਹਿੰਦੇ ਇਦਾਂ ਦੋਨਾਂ ਦੇ ਉੱਤੇ ਇੱਕ ਦੂਜੇ ਦਾ ਉਪਕਾਰ ਹੋ ਗਿਆ, ਦੋਨਾਂ ਦਾ ਇੱਕ ਦੂਜੇ ਦੇ ਉੱਤੇ ਗੁਣ ਹੋ ਗਿਆ।
ਪ੍ਰੇਮ ਵਿਸਾਲ ਬੌਰ ਜੁਗ ਕਹਿਓ,
ਕਹਿੰਦੇ ਫਿਰ ਭਾਰੀ ਪ੍ਰੇਮ ਦੋਨਾਂ ਚ ਪੈਦਾ ਹੋ ਜਾਂਦਾ, ਔਰ ਦੋਵੇਂ ਹੱਥ ਜੋੜ ਕੇ ਇੱਕ ਦੂਜੇ ਪ੍ਰਤੀ ਸਨਮਾਨ ਕਰਦੇ ਹਨ।
ਜਿਵ ਇੱਕ ਦੀਪਕ ਕਰੇ ਪ੍ਰਕਾਸ਼,
ਜਿਵੇਂ ਇੱਕ ਦੀਵਾ ਜਗਦਾ ਨਾ ਤੇ ਉਹ ਪ੍ਰਕਾਸ਼ ਕਰਦਾ, ਪਰ ਉਸ ਦੀਵੇ ਦੇ ਥੱਲੇ ਆਪਣੇ ਪਿੱਛੇ ਹਨੇਰਾ ਹੁੰਦਾ। ਇੱਕ ਦੀਵਾ ਰੋਸ਼ਨੀ ਕਰਕੇ ਬਾਹਰ ਤਾਂ ਕਰ ਦਿੰਦਾ ਪ੍ਰਕਾਸ਼, ਪਰ ਉਹਦੇ ਆਪਣੇ ਥੱਲੇ ਹਨੇਰਾ ਹੁੰਦਾ।
ਰਹੇ ਅੰਧੇਰਾ ਪੀਛੇ ਤਾਸ,
ਉਹ ਦੀਵੇ ਦੇ ਆਪਣੇ ਪਿਛਲੇ ਪਾਸੇ ਹਨੇਰਾ ਹੁੰਦਾ।
ਦੁਤੀਓ ਦੀਪਕ ਜੈ ਤੈ ਹੋਏ,
ਜੇ ਦੂਜਾ ਦੀਵਾ ਨਾਲ ਜਗਾ ਕੇ ਰੱਖ ਦਿਓ ਤੇ ਉਹ ਦੋਵੇਂ ਦੀਵੇ ਇੱਕ ਦੂਜੇ ਦਾ ਜਿਹੜਾ ਥੱਲੜਾ ਹਨੇਰਾ ਦੂਰ ਕਰ ਦਿੰਦੇ। ਆਖੋ ਸਤਨਾਮ
ਸ੍ਰੀ ਵਾਹ।
ਜਿਵੇਂ ਪਾਤਸ਼ਾਹ ਕੈਸੀ ਕਮਾਲ ਦੀ ਉਦਾਹਰਣ ਦਿੰਦੇ, ਕਹਿੰਦੇ ਕਈ ਵੇਰੀ ਦੀਵਾ ਜਗ ਕੇ ਬਾਹਰ ਤਾਂ ਰੋਸ਼ਨੀ ਦੇ ਰਿਹਾ ਹੁੰਦਾ ਪਰ ਆਪ ਉਹਦੇ ਅੰਦਰ ਸੰਤੁਸ਼ਟੀ ਨਹੀਂ ਹੁੰਦੀ। ਗਿਆਨ ਸ਼ਬਦ ਦੇ ਅਰਥ ਕਰ ਦਿੱਤੇ ਪਰ ਆਪਣੇ ਮਨ ਨੂੰ ਤਸੱਲੀ ਨਹੀਂ। ਕੋਈ ਨਾਮ ਰਸੀਆ ਦੂਸਰਾ ਗੁਰਸਿੱਖ ਮਿਲਿਆ, ਉਹ ਵੀ ਦੀਵਾ ਜਗਿਆ, ਜਿਹੜਾ ਇਹਦੇ ਆਪਣੇ ਅੰਦਰ ਹਨੇਰਾ ਸੀ ਉਹਦੇ ਦੀਵੇ ਦੇ ਨਾਲ ਇਹਦਾ ਹਨੇਰਾ ਦੂਰ ਹੋ ਗਿਆ, ਔਰ ਇਹਦੇ ਚਾਨਣੇ ਨਾਲ ਉਹਦਾ ਦੂਰ ਹੋ ਗਿਆ। ਨਾ ਕਿਸੇ ਦਾ ਕੁਝ ਘਟਿਆ ਨਾ ਕਿਸੇ ਦਾ ਕੁਝ ਵਧਿਆ, ਲਾਭ ਦੋਨਾਂ ਨੂੰ ਹੋਇਆ। ਦੋ ਦੀਵੇ ਜਗ ਗਏ ਨਾ, ਜੇ ਦੋ ਗੁਰਸਿੱਖ ਬੈਠ ਗਏ, ਦੋਨਾਂ ਨੇ ਵਿਚਾਰ ਕੀਤੀ, ਚਰਚਾ ਕੀਤੀ ਹੇਤ ਦੀ, ਜਿਹੜਾ ਅਰਥ ਇਹਨੂੰ ਨਹੀਂ ਸੀ ਪਤਾ ਉਹਨੇ ਦੱਸ ਦਿੱਤਾ, ਜਿਹੜਾ ਉਹਨੂੰ ਨਹੀਂ ਸੀ ਪਤਾ ਇਹਨੇ ਦੱਸ ਦਿੱਤਾ, ਕਿੰਨਾ ਵਧੀਆ ਆਨੰਦ ਬਣ ਗਿਆ। ਅੱਜ ਖਾਲਸਾ ਜੀ ਸਾਡੇ ਵਿੱਚ ਇਹ ਚਰਚਾ ਅਲੋਪ ਹੁੰਦੀ ਜਾ ਰਹੀ ਹੈ। ਸਾਡੇ ਕੋਲ ਜਿਹੜੇ ਚਰਚਾ ਦੇ ਮੁੱਦੇ ਰਹਿ ਗਏ ਨੇ ਉਹੀ ਪੰਜ ਸੱਤ ਮੁੱਦੇ ਜਿਹੜੇ ਨੇ ਕਈ ਵਰ੍ਹਿਆਂ ਤੋਂ ਹੀ ਚੱਲੀ ਜਾਂਦੇ ਘੁੰਮ ਘੁਮਾ। ਮੂਲ ਮੰਤਰ ਕਿੱਥੋਂ ਤਾਂ ਹੀ ਹੈ, ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਰਾਗ ਮਾਲਾ ਪੜ੍ਹਨੀ ਚਾਹੀਦੀ ਕਿ ਨਹੀਂ ਪੜ੍ਹਨੀ ਚਾਹੀਦੀ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦਸਵੇਂ ਪਾਤਸ਼ਾਹ ਦੀ ਹੈ ਕਿ ਨਹੀਂ, ਇਹ ਮੁੱਦੇ ਬਾਰ ਬਾਰ ਸਾਡੇ ਵਿੱਚ ਉਠਾਏ ਜਾਂਦੇ, ਪੈਦਾ ਕੀਤੇ ਜਾਂਦੇ ਵੀ ਆਪਸ ਵਿੱਚ ਲੜੀ ਭਿੜੀ ਜਾਣ, ਜਿਹੜੀ ਸਾਰਥਕ ਚਰਚਾ ਉਹ ਕਰ ਹੀ ਨਾ ਸਕਣ। जेड़ी सार्थक चर्चा विचार है उस पासे ना दा ध्यान ही ना आवे। सार्थक चर्चा से गुरबाणी दे मुद्दियां ते गल करदे, गुरबाणी दे विच जो बहुत डूंगे भाव अर्थ ने उन्हां नूं समझण ते समझाउण दा यतन करना, उस पासे ध्यान होना चाहीदा सी। साडा ध्यान होना चाहीदा सी कि किवें गुरसिख चढ़दी कला वाले पासे साडी उसारू बिरती किवें बणे। तो ये मुद्दे जेड़े असली मुद्दे सन उह सानूं भुल गए हैं, जेड़े उदा ही बेमामूली जे मुद्दे ने वह असी अपने हिरदे विच प्रचंड कर लेने। जदों कोई मुद्दा ना लभे उदों फिर आ लभ ली, कोई ना कोई शोशेबाजी छड़ दिंदा सोशल मीडिया ते, ज्यों लड़दे आपस विच ज्यों भिड़दे आ। खालसा जी ये साडी चर्चा का हिस्सा नहीं है, साडी चर्चा है वाद ते हेत दी। दावा नहीं करना मैं जो सही कह रहा यह सही है दूजा गलत है। क्यों गलत है? दूजे की संपर्दा वक्री है, दूजा जथेबंदी दूजी का धारनी है, तो उसकी सही गल नूं भी मैं गलत कही जावां यह योग नहीं। क्यों कह रहा गलत? वो साडी जथेबंदी का नहीं है तो उसकी सही गल भी गलत है, तो साडी जथेबंदी संपर्दा का बंदा कोई गलत गल भी कहे उसनूं असीं सही करके पेश करदे हां क्योंकि वह साडा। यह पक्षवाद की बिरती सानू त्यागनी पवेगी जे पंथ की चढ़ती कला चाहते हाँ। यह जान के भी यह सारा गुरु नानक साहब का पंथ है, जिन्हां संप्रदावां संस्थावां ने सब गुरु नानक साहब दियां गुरु कियां ने, यह भावना जानदियां कोई छोटा कोई वड्डा सब गुरु के ने। एक दरख्त नूं टहणियां निकलदियां कोई छोटी टहणियां कोई वड्डी है, जो छोटी है इहदा मतलब यह थोड़ी है भी जिहड़ी वड्डी टहणी है छोटी नूं झाड़ के सुट दिओ। जे परिवार दे विच एक जी मान लो भरावां दे विच एक कमजोर होवे ते दो तगड़े होण ते इहदा मतलब इह तिन वी जिहड़ा माड़ा नूं मार दिओ। यतन करना चाहीदा वी उहनूं अपने नाल बराबर दा करिए, यह बिरती होनी चाहीदी है। वाद ते हेत दी चर्चा गुरसिखां विच चलणी चाहीदी है, इहनूं विचार गोष्ठी कहिंदे है, इहनूं विवेक बुद्धि दे नाल कीती होई विचार चर्चा कहिंदे हन। दुतियो दीपक जैते होए, जिवें एक दीवे दे थले हनेरा हुंदा नाल दूजा जग जाए ते उहदा अंदरला जिहड़ा पिछला हनेरा दीवे दा उह वी दूर हो जांदा है।
पाचल तम दोहन को खोए,
जिहड़ा उह जगया होया दीवा उह दूसरे दीवे दा हनेरा उह वी दूर कर दिंदा है।
जो इकलई अर्थ बखाने,
हुण जे कोई इकला बंदा अर्थ करे इकला बंदा किसी शब्द की व्याख्या करे
तिसते मन को मान नहाने,
उहदे नाल इहदे मन दा माण नहीं दूर होना, इहने कहना मैं अर्थ करदा वेख्या मैनूं पता गुरबाणी दे अर्थां दा, अपने थले हनेरा ही हो गया अंधकार ही हो गया दीवे थले हंकार आ गया भी मैनूं अर्थ आउंदे आ मैं अर्थ कर रहा।
लय शब्द रस मिल कर दोए,
पर जदों कोई दूजा भी आके अर्थ करे तो फिर इहदे हथ जुड़दे हां भाई गुरबाणी दे अर्थां नूं जाणन वाले दूसरे भी ने, मैं कल्ला नहीं, इहदे अर्थ तां मेरे तो भी बा कमाल ने, इह तां होर परे दी गल कर रहा है, इहदी अवस्था तां होर डूंगी है, फिर इहदे अंदरों माण चला जांदा फिर हनेरा दूर हो जांदा।
मान न रही महाफल होए,
दोवें जने मिल के शब्द का रस लेंदे गुरबाणी का रस लेंदे ने, हिरदे विच माण नहीं रहिंदा। मान न रहे महाफल होए, इहदा बड़ा वड्डा महान फल हुंदा है वाद ते हेत की चर्चा का। वाद की है? मैनू जे किसी शब्द का अर्थ नहीं पता तो दूजे को पुछ लेना, उहदे को पुछ के ग्रहण करके धन्नवाद कर दे। भेत की है? जिहड़ा मैनू पता सी उह दस दिता, जिहड़ा उहनू पता सी उहने दस दिता। दोवें विचारां नू करदिआं करदिआं अखीर विच जिहड़ी विचार सही होणी उहनू ग्रहण कर लैणा, जो सार होना निचोड़ होना उहनू ग्रहण कर लैणा भी इह सही है, इहनू हेत कहिंदे आ। फिर इदां दोवें जिहड़े मिल के शब्द दा रस माणदे ने, हिरदे च माण नहीं रहिंदा हंकार नहीं रहिंदा कि मैनू कल्ले नू अर्थ आउंदे आ किसी होर नू नहीं आउंदे। हां जी,
चर्चा जल पतीसरी जान,
जेड़ी चर्चा असी नहीं करनी वो केड़ी है? जलप ते वितंडा, दो तरह की चर्चा ये नहीं असी करनी। जलप केड़ी है? तीसरी चर्चा इनू कहिंदे ने, सुनो जी।
जो निज मुक्ते कीन बखान,
जलप चर्चा की है? भी जो अपने मुंह तो कह दिता, जो अपने मुख तो बखियान कीता,
होए अनबन ਕਹਿ ਬਣਿਓ ਕਹੰਤ।
ਭਾਵੇਂ ਉਹ ਅਣਬਣੀ ਹੋਵੇ, ਗਲਤ ਹੋਵੇ, ਪਰ ਫਿਰ ਵੀ ਉਹਨੂੰ ਸਹੀ ਕਰਕੇ ਪੇਸ਼ ਕਰਨਾ। ਭਾਵੇਂ ਗਲਤ ਬੋਲ ਮੂੰਹ ਚ ਨਿਕਲ ਬੋਲਦਿਆਂ ਕੁਝ ਵੀ ਬੋਲਿਆ ਜਾ ਸਕਦਾ, ਤਾਂ ਪਰਮੇਸ਼ਰ ਦੇ ਹੱਥ ਦੀ ਖੇਡ ਹੁੰਦੀ ਹੈ, ਪਰ ਬੋਲਣ ਤੋਂ ਬਾਅਦ ਜੇ ਕੁਝ ਗਲਤ ਬੋਲਿਆ ਗਿਆ ਤੇ ਉਸ ਨੂੰ ਬੋਲਣ ਤੋਂ ਬਾਅਦ ਉਹਨੂੰ ਸਹੀ ਕਰਨ ਲਈ ਦਲੀਲਾਂ ਦੇਈ ਜਾਏ ਕਿ ਮੈਂ ਤਾਂ ਸਹੀ ਕਿਹਾ, ਮੈਂ ਤਾਂ ਗਲਤ ਕਿਹਾ ਹੀ ਨਹੀਂ, ਉਦਾਹਰਣਾਂ ਦੇਈ ਜਾਵੇ, ਪ੍ਰਮਾਣ ਦੇਈ ਜਾਵੇ ਕਿ ਗਲਤ ਨੂੰ ਵੀ ਸਹੀ ਪੇਸ਼ ਕਰਨ ਵਾਸਤੇ।
ਮੈਂ ਦੂਸਰ ਉਰ ਵਿਖੇ ਲਹੰਤ,
ਦੂਸਰਾ ਭਾਵੇਂ ਸਹੀ ਕਹਿ ਵੀ ਰਿਹਾ ਹੋਵੇ ਫਿਰ ਵੀ ਉਹਦੀ ਗੱਲ ਨੂੰ ਨਾ ਮੰਨਣਾ, ਆਪਣੀ ਕਈ ਗਲਤ ਗੱਲ ਨੂੰ ਵੀ ਸਹੀ ਪੇਸ਼ ਕਰਨਾ।
ਇਸ ਪਰ ਦੋਨੋਂ ਬਾਦੇ ਉਠਾਏ,
ਉਹਦੇ ਤੇ ਫਿਰ ਦੋਹਾਂ ਪਾਸੋਂ ਝਗੜਾ ਪੈਦਾ ਹੁੰਦਾ, ਇਹਨੂੰ ਜਲਬ ਕਹਿੰਦੇ ਆ। ਆਪ ਗੱਲ ਕਹਿ ਦਿੱਤੀ ਪਰ ਗਲਤ ਕਹੀ ਗਈ, ਹੁਣ ਕਹੀ ਗਈ ਪਤਾ ਵੀ ਆ ਗਲਤ ਹੈ, ਪਰ ਉਹਨੂੰ ਸਹੀ ਪੇਸ਼ ਕਰਨ ਲਈ ਵੀ ਮੈਂ ਸਹੀ ਹਾਂ, ਦੂਜੇ ਦੀ ਕਹੀ ਹੋਈ ਸਹੀ ਗੱਲ ਨੂੰ ਵੀ ਗਲਤ ਪੇਸ਼ ਕਰਨ ਲਈ, ਆਪਣੀ ਕਈ ਗਲਤ ਗੱਲ ਨੂੰ ਸਹੀ ਪੇਸ਼ ਕਰਨ ਲਈ ਯਤਨ ਜਦੋਂ ਕਰੇਗਾ ਫਿਰ ਦੋਹਾਂ ਪਾਸੋਂ ਲੜਾਈ ਹੋਵੇਗੀ, ਫਿਰ ਝਗੜਾ ਹੋਵੇਗਾ। ਹਾਂਜੀ,
ਨਿਜ ਨਿਜ ਪੱਖ ਪਰ ਜੁਗਤ ਬਣਾਏ,
ਉਹ ਆਪਣੇ ਪੱਖ ਦੀ ਗੱਲ ਕਰੇਗਾ ਵੀ ਮੈਂ ਸਹੀ ਹਾਂ, ਵੇਖੋ ਜੀ ਆਹ ਉਦਾਹਰਣ ਹੈ ਇਹਦੇ ਲਈ, ਆਹ ਪ੍ਰਮਾਣ ਹੈ, ਆਹ ਦਲੀਲ ਹੈ, ਇਹ ਕਹੇਗਾ ਜੀ ਜੋ ਮੈਂ ਕਹੀ ਹੈ ਇਹ ਸਹੀ ਹੈ, ਇਹਦੇ ਲਈ ਆਹ ਦਲੀਲ ਹੈ, ਆਹ ਉਦਾਹਰਣ ਹੈ, ਫਲਾਣੇ ਗ੍ਰੰਥ ਚ ਆਹ ਲਿਖਿਆ, ਅਮਕੇ ਚ ਆਹ ਲਿਖਿਆ, ਏਦਾਂ ਉਦਾਹਰਣਾ ਦੇਵੇਗਾ।
ਅਨੇਕ ਪ੍ਰਮਾਣ ਆਨ ਦ੍ਰਿੜ ਕਰੇ,
ਕਈ ਕਈ ਤਰ੍ਹਾਂ ਦੇ ਪ੍ਰਮਾਣ ਦ੍ਰਿੜ ਕਰੇਗਾ, ਫਿਰ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਵੀ ਆਪਣੀ ਮਰਜ਼ੀ ਮੁਤਾਬਕ ਕਰਕੇ ਪੇਸ਼ ਕਰੇਗਾ, ਵੇਖੋ ਜੀ ਆਹ ਗੁਰਬਾਣੀ ਵਿੱਚ ਵੀ ਆਹ ਗੱਲ ਜੋ ਮੈਂ ਗੱਲ ਕਹੀ ਹੈ ਉਹਦੇ ਲਈ ਸ਼ਾਦੀ ਭਰੀ ਹੈ।
ਨੈ ਦੋ ਦੋ ਮਾਨੇ ਨੈ ਮਨ ਤਰੇ,
ਹੁਣ ਨਾ ਉਹ ਮੰਨੇ ਦੇ ਨਾ ਇਹ ਮੰਨੇ, ਦੋਵੇਂ ਇੱਕ ਦੂਜੇ ਨੂੰ ਮਨਾਉਣ ਦਾ ਯਤਨ ਰੱਖੜੇ, ਇੱਕ ਕਹੇ ਮੈਂ ਸਹੀ ਹਾਂ, ਦੂਜਾ ਕਹੇ ਮੈਂ ਸਹੀ ਹਾਂ।
ਜਿਉਂ ਕਿਉਂ ਅਰਥ ਆਪਨੋ ਮੰਡੇ,
ਜਿਵੇਂ ਕਿਵੇਂ ਕਰਕੇ ਦਲੀਲਾਂ ਦੇ ਕੇ, ਉਦਾਹਰਣਾਂ ਦੇ ਕੇ, ਕਈ ਤਰ੍ਹਾਂ ਦੀਆਂ ਤਰਕਾਂ ਕੁਤਰਕਾਂ ਕਰਕੇ ਆਪਣੀ ਆਪਣੀ ਕਈ ਗੱਲ ਨੂੰ ਮੰਡਨ ਕਰਨ, ਮੈਂ ਸਹੀ, ਜੋ ਮੈਂ ਕਿਹਾ ਇਹੀ ਸਹੀ ਹੈ।
ਰਿਸੇ ਪਰਸ ਪਰ ਪਰ ਕੋ ਖੰਡੇ,
ਗੁੱਸੇ ਵਿੱਚ ਆ ਕੇ ਇੱਕ ਦੂਜੇ ਦੀ ਗੱਲ ਨੂੰ ਖੰਡਣ, ਇੱਕ ਦੂਜੇ ਦੀ ਕਈ ਬਾਤ ਦਾ ਖੰਡਨ ਕਰਨ।
ਲੜੇ ਕ੍ਰੋਧ ਤੇ ਬੰਦੇ ਦੁਵੈਖ,
ਅਖੀਰ ਨੂੰ ਗੁੱਸੇ ਵਿੱਚ ਆ ਕੇ ਲਾੜੀ ਪੈਣ ਤੇ ਲੜਨ ਤੋਂ ਬਾਅਦ ਫਿਰ ਦਵੈਸ਼ ਇੱਕ ਦੂਜੇ ਪ੍ਰਤੀ ਕਰਕੇ ਦਵੈਸ਼ ਚ ਬੰਨੇ ਜਾਣ।
ਜਰੇ ਰਿਦੇ ਸੁਨ ਜਸ ਕੋ ਦੇਖ,
ਫਿਰ ਇੱਕ ਦੂਜੇ ਦਾ ਜਸ ਵੇਖ ਕੇ ਸੜੀ ਜਾਣਾ ਵੀ ਇਹਦੇ ਨਾਲ ਬੰਦੇ ਚਾਰ ਵੱਧ ਜੁੜ ਗਏ, ਮੇਰੇ ਨਾਲ ਘੱਟ ਨੇ ਜਾਂ ਮੇਰੇ, ਉਹ ਵੇਖੇ ਵੀ ਇਹਦੇ ਨਾਲ ਜੁੜ ਗਏ, ਇਹਦਾ ਇੱਕ ਦੂਜੇ ਦਾ ਜਸ ਵੇਖ ਕੇ ਪ੍ਰਤਾਪ ਵੇਖ ਕੇ ਸੜੀ ਜਾਣਾ ਦਵੈਸ਼ ਵਿੱਚ।
ਸੋ ਗੁਰ ਸਿੱਖ ਨਾ ਅੰਗੀਕਾਰੇ,
ਏਦਾਂ ਦੀ ਚਰਚਾ ਨਾ ਜਲਬ, ਇਹ ਗੁਰਸਿੱਖ ਕਦੇ ਵੀ ਅੰਗੀਕਾਰ ਨਾ ਕਰੇ, ਕਦੇ ਵੀ ਇਸ ਚਰਚਾ ਨੂੰ ਜਿਹੜੀ ਜਲਬ ਦੀ ਚਰਚਾ ਹੈ ਇਹ ਨਾ ਗ੍ਰਹਿਣ ਕਰੇ।
ਨਿਮਰ ਨਮਨ ਹੋਏ ਬੈਰ ਬਿਕਾਰੇ,
ਕਿਉਂਕਿ ਇਹਦੇ ਨਾਲ ਮਨ ਨਿਮਰਤਾ ਚ ਨਹੀਂ ਆਉਂਦਾ, ਇਹਦੇ ਨਾਲ ਮਨ ਹਲੀਮੀ ਚ ਨਹੀਂ ਆਉਂਦਾ, ਸਗੋਂ ਆਪਣੇ ਹਿਰਦੇ ਚ ਵੈਰ ਧਾਰਨ ਕਰਕੇ ਵਿਕਾਰਾਂ ਦੇ ਵਿੱਚ ਜੀਵ ਗਰਸਿਆ ਜਾਂਦਾ।
ਚੌਥੀ ਚਰਚਾ ਭੂਤ ਵਿਤੰਡਾ,
ਜਿਹੜੀ ਸਭ ਤੋਂ ਨਖਿੱਧ ਚਰਚਾ ਨਾ ਸਭ ਤੋਂ ਮਾੜੀ ਉਹ ਹੈ ਵਿਤੰਡਾ। ਵਿਤੰਡਾ ਦਾ ਮਤਲਬ ਹੀ ਝਗੜਾ, ਵੀ ਸਿੱਧਾ ਔਖੜੀ ਕੁਹਾੜੀ ਵਾਂਗੂ ਪੈਣਾ। ਉਹ ਇੱਕ ਜ਼ਿਮੀਂਦਾਰ ਖੇਤ ਚ ਹਲ ਵਾਹੁੰਦਾ ਸੀ, ਬਲਦਾਂ ਪਿੱਛੇ ਫਲਾ ਪਾਇਆ ਹੋਇਆ ਤੇ ਫਲੇ ਦਾ ਜਿਹੜਾ ਅਗਲਾ ਮੂੰਹ ਸੀ ਉਹ ਘਾਹ ਦੇ ਨਾਲ ਭਰ ਗਿਆ। ਕੋਈ ਸਿਆਣਾ ਬੰਦਾ ਕੋਲੋਂ ਲੰਘਿਆ ਜਾਂਦਾ ਤੇ ਉਹਨੇ ਕਿਹਾ, ਵੀਰ ਇਹ ਫਲੇ ਤੋਂ ਅੱਗੋਂ ਘਾਹ ਤਾਂ ਲਾ ਲੈ, ਵੀ ਫਲਾ ਥੱਲੇ ਡੂੰਘਾ ਨੀ ਪਿਆ ਵਗਦਾ, ਵੀ ਘਾਹ ਜੰਮ ਗਿਆ। ਉਹਨੇ ਤਾਂ ਭਲੇ ਦੀ ਗੱਲ ਕਹੀ, ਇਹ ਅੱਗੋਂ ਉਹਨੂੰ ਬੋਲਿਆ ਕਿ ਤੁਹਾਡੀ ਬੁੜੀ ਮਰੀ ਸੀ, ਤੁਸੀਂ ਕਿਹੜਾ ਜਲੇਬੀਆਂ ਕੀਤੀਆਂ ਸੀ, ਮੈਂ ਤੇਰਾ ਕਹਿਣਾ ਮੰਨਾ। ਇਹਨੂੰ ਕਹਿੰਦੇ ਆ ਵਿਤੰਡਾ, ਵੀ ਝਗੜੇ ਦੀ ਬਿਰਤੀ ਬਣਾ ਕੇ ਰੱਖਣੀ। ਜਿਵੇਂ ਇੱਕ ਹੋਰ ਉਦਾਹਰਣ ਆਉਂਦੀ ਆ ਗ੍ਰੰਥਾਂ ਚ, ਇੱਕ ਬਾਂਦਰ ਬਾਰਿਸ਼ ਵਿੱਚ ਭਿੱਜੀ ਜਾਵੇ ਦਰਖਤ ਤੇ ਬੈਠਾ, ਇੱਕ ਬੀਜੜਾ ਹੁੰਦਾ ਨਾ ਨਿਕਾ ਜਿਹਾ ਪੰਛੀ, ਅੱਜ ਕੱਲ੍ਹ ਤਾਂ ਘੱਟ ਦਿਸਦੇ ਆ, ਉਹ ਬੜਾ ਸੋਹਣਾ ਆਲਣਾ ਜਿਹਾ ਬਣਾਉਂਦਾ ਉੱਤੋਂ ਦੀ ਬੜੀ ਕਾਰੀਗਰੀਤਾ ਦੇ ਨਾਲ।
ਉਹ ਆਲਣਾ ਬਣਾ ਕੇ ਉਹਦੇ ਚ ਬੈਠਾ ਬੀਜੜਾ ਨਿਕਾ ਜਾ ਉਹਦੀ ਚੁੰਝ ਜੀ ਬਰੀਕ ਜੀ ਹੁੰਦੀ ਬਾਂਦਰ ਨੂੰ ਭਜਦਾ ਵੇਖ ਕੇ ਉਹ ਆਪ ਵਿੱਚ ਆਲਣੇ ਚ ਸੁਖੀ ਬੈਠਾ ਮੀਂਹ ਨਹੀਂ ਸੀ ਪੈਂਦਾ ਬਾਂਦਰ ਨੂੰ ਵੇਖ ਕੇ ਕਹਿਣ ਲੱਗਾ ਵੀ ਤੇਰੇ ਹੱਥ ਪੈਰ ਬੰਦਿਆਂ ਵਾਲੇ ਨੇ ਵੀ ਜਿਹੋ ਜਿਹੇ ਬੰਦੇ ਦੇ ਹੱਥ ਪੈਰ ਹੁੰਦੇ ਉਦਾਂ ਦੇ ਨੇ ਵੀ ਮੇਰੀ ਨਿੱਕੀ ਜੀ ਚੁੰਝ ਆ ਮੈਂ ਇਹਦੇ ਨਾਲ ਆਪਣਾ ਆਲਣਾ ਬਣਾਇਆ ਤੇ ਆ ਵੇਖ ਮੀਂਹ ਤੋਂ ਬਚੀ ਬੈਠੀ ਆ ਤੇ ਤੂੰ ਜੇ ਮਾੜਾ ਮੋਟਾ ਕੋਈ ਆਪਣਾ ਆਸ਼ਿਆਨਾ ਬਣਾ ਲਵੇ ਤੇ ਘੱਟੋ ਘੱਟ ਮੀਂਹ ਚ ਭਿੱਜੇ ਦਾ ਨਾ ਉਹਨੇ ਤਾਂ ਵਿਚਾਰੀ ਨੇ ਭਲੇ ਦੀ ਗੱਲ ਕਹੀ ਬਾਂਦਰ ਕਹਿੰਦਾ ਠਹਿਰ ਜਾ ਨਿਗੇ ਜੇ ਮੂੰਹ ਵਾਲੀ ਏ ਧੱਖ ਜੀ ਏ ਮੈਂ ਹੱਥਾਂ ਪੈਰਾਂ ਵਾਲਾ ਵੇਖ ਮੇਰਾ ਬੰਦਿਆਂ ਵਾਲਾ ਆਕਾਰ ਤੇਰੀ ਕੀ ਮਜਾਲ ਤੂੰ ਮੈਨੂੰ ਗਿਆਨ ਦੇਵੇਂ ਤੂੰ ਮੈਨੂੰ ਗਿਆਨ ਦਿੰਦੀ ਮੈਂ ਆਪਣਾ ਤਾਂ ਨਹੀਂ ਬਣਾ ਸਕਦਾ ਪਰ ਤੇਰਾ ਢਾ ਜ਼ਰੂਰ ਸਕਦਾ ਬੀਜੜੇ ਦਾ ਵਿਚਾਰੇ ਦਾ ਆਲਣਾ ਜਿਹਾ ਚੁੱਕ ਕੇ ਵਗਾ ਕੇ ਪਰੇ ਮਾਰਿਆ ਇਹਨੂੰ ਕਹਿੰਦੇ ਆ ਬਤੰਡਾ ਜਿਹੜੀ ਸਭ ਤੋਂ ਨੀਚ ਚਰਚਾ ਨਾ ਅਖੀਰਲੀ ਬਤੰਡਾ ਚਰਚਾ ਉਹਦੇ ਬਾਰੇ ਦੱਸ ਰਹੇ ਛੇਵੇਂ ਪਾਤਸ਼ਾਹ ਸੁਣੋ ਜੀ
ਖੰਡਨ ਮੈਂ ਨਿਤ ਹੋਤ ਪ੍ਰਚੰਡਾ
ਬਤੰਡਾ ਕਹਿੰਦੇ ਨੇ ਵੀ ਕੱਲੀ ਕੱਲੀ ਗੱਲ ਨੂੰ ਖੰਡੀ ਜਾਣਾ ਅੱਜ ਕੱਲ੍ਹ ਇਹੀ ਜ਼ਿਆਦਾ ਜਿਹੜੀ ਸਟੇਜਾਂ ਤੇ ਵੀ ਹੁੰਦੀ ਹੈ ਨਾ ਸਾਡੇ ਪ੍ਰਚਾਰਕ ਬਤੰਡਾ ਹੀ ਕਰਦੇ ਉਹ ਚਰਚਾ ਨਹੀਂ ਕਰਦੇ ਸਟੇਜ ਤੇ ਉਹ ਬਤੰਡਾ ਹੀ ਕਰਦੇ ਭਾਈ ਸੰਤੋਖ ਸਿੰਘ ਨੇ ਆਹ ਵੇਖੋ ਆਹ ਗਲਤ ਲਿਖਿਆ ਜੀ ਆਹ ਗਲਤ ਕਿਉਂਕਿ ਉਹਨਾਂ ਦੀ ਬਿਰਤੀ ਉੱਥੇ ਬਤੰਡੇ ਤੇ ਟਿਕੀ ਹੋਈ ਵੇਖੋ ਜੀ ਆਹ ਵੀ ਗਲਤ ਹੈ ਜੀ ਆਹ ਵੀ ਗਲਤ ਆਹ ਇਤਿਹਾਸ ਦਾ ਗ੍ਰੰਥ ਵੀ ਗਲਤ ਆਹ ਵੀ ਗਲਤ ਹੈ ਜੀ ਉਹ ਬਤੰਡਾ ਦੀ ਚਰਚਾ ਅੱਜ ਸਾਡੇ ਚ ਬਹੁਤ ਜ਼ਿਆਦਾ ਜਲਪ ਤੇ ਬਤੰਡਾ ਇਹ ਦੋਵੇਂ ਹੀ ਹੋ ਰਹੀਆਂ ਨੇ ਵਾਦ ਹੇਤ ਖਤਮ ਹੋ ਗਈ ਕੋਈ ਬਿਰਲਾ ਗੁਰਸਿੱਖ ਬਹਿ ਕੇ ਵਾਦ ਹੇਤ ਕਰਦਾ ਹੋਵੇ ਤਾਂ ਕਰਦਾ ਹੋਵੇ ਨਹੀਂ ਤਾਂ ਜਲਪ ਤੇ ਬਤੰਡਾ ਹੀ ਬੁੱਖ ਹੋਵੇ ਕਹਿੰਦੇ ਉਹਨਾਂ ਦਾ ਕੰਮ ਕੀ ਹੁੰਦਾ ਖੰਡਣ ਵਾਨਿਤ ਹੋਤ ਪ੍ਰਚੰਡਾ ਖੰਡਣ ਹੀ ਕਰੀ ਜਾਣਾ ਆਹ ਵੀ ਗਲਤ ਹੈ ਆਹ ਵੀ ਠੀਕ ਨਹੀਂ ਆਹ ਵੀ ਠੀਕ ਜੋ ਸਹੀ ਆ ਉਹ ਦੱਸ ਦਿਓ ਜਦੋਂ ਸਹੀ ਦੱਸ ਦਿਆਂਗੇ ਗਲਤ ਦਾ ਆਪੇ ਪਤਾ ਲੱਗ ਜਾਏਗਾ ਲੋਕਾਂ ਨੂੰ ਸਹੀ ਦੱਸਣਾ ਨੀ ਵੀ ਕੀ ਹੈ ਜੋ ਸਹੀ ਆ ਉਹਨੂੰ ਵੀ ਗਲਤ ਕਰਕੇ ਪੇਸ਼ ਕਰੀ ਜਾਣਾ ਆਹ ਵੀ ਗਲਤ ਹੈ ਜੀ ਆਹ ਵੀ ਮੱਥਾ ਟੇਕਣਾ ਵੀ ਬ੍ਰਾਹਮਣਵਾਦ ਹੈ ਜੀ ਆਹ ਵੀ ਬ੍ਰਾਹਮਣਵਾਦ ਹੈ ਜੀ ਜੋ ਕੁਝ ਹੁੰਦਾ ਸਭ ਕੁਝ ਬ੍ਰਾਹਮਣਵਾਦ ਦੇ ਨਾਂ ਤੇ ਜੋੜੀ ਜਾਂਦੇ ਆਹ ਵੀ ਬ੍ਰਾਹਮਣਵਾਦ ਹੈ ਜੀ ਇਹ ਪੁਜਾਰੀਵਾਦ ਹੈ ਜੀ ਇਹ ਫਲਾਣਾਵਾਦ ਹੈ ਪਤਾ ਨੀ ਕਿੱਥੋਂ ਕਿੱਥੋਂ ਲਿਆਂਦੇ ਵਾਦ ਇਹਨਾਂ ਨੇ ਅਸਲ ਵਿੱਚ ਇਹ ਵਾਦ ਹੈ ਬਤੰਡਾਵਾਦ ਵੀ ਇਹ ਜੁੜਦੇ ਕਿਉਂ ਨੇ ਗੁਰੂ ਘਰਾਂ ਚ ਇਹ ਕਿਉਂ ਸਿਰ ਜੁੜ ਕੇ ਬਹਿ ਕੇ ਕਥਾ ਸੁਣਦੇ ਹੈ ਇਹ ਕਿਉਂ ਕੀਰਤਨ ਸੁਣਦੇ ਤਾਂ ਲੜਦੇ ਚੰਗੇ ਲੱਗਦੇ ਲੜੀ ਜਾਣ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਣ ਇਹੀ ਕੁਝ ਕਰਾਉਣਾ ਚਾਹੁੰਦੇ ਇੱਦਾਂ ਦੇ ਲੋਕ ਸਾਡੇ ਇਕੱਠੇ ਹੋ ਕੇ ਬੈਠਣ ਦੇ ਵਿੱਚ ਇਹਨਾਂ ਨੂੰ ਤਕਲੀਫ ਹੁੰਦੀ ਵੀ ਕਿਉਂ ਬਹਿੰਦੇ ਆ ਇਕੱਠੇ ਹੋ ਕੇ ਜਦੋਂ ਇਕੱਠੇ ਹੋ ਕੇ ਬਹਿੰਦੇ ਆ ਕੁਝ ਨਾ ਕੁਝ ਵਿਚਾਰ ਕਰਦੇ ਆ ਸਾਰਥਕ ਵਿਚਾਰਾਂ ਕਰਦੇ ਆ ਬਲਿਆਰ ਜਾਈਏ ਗੁਰੂ ਨਾਨਕ ਸਾਹਿਬ ਤੋਂ ਜਿਨ੍ਹਾਂ ਨੇ ਸਾਨੂੰ ਇਹ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਜੇ ਕਿਤੇ ਸਤਸੰਗ ਨਾ ਸਾਨੂੰ ਬਖਸ਼ਿਆ ਹੁੰਦਾ ਇਹ ਬਹਿ ਕੇ ਕਥਾ ਕੀਰਤਨ ਦੇ ਦੁਆਰਾ ਅਸੀਂ ਵਿਚਾਰ ਵਿਮਰਸ਼ ਨਾ ਕਰ ਪਾਉਂਦੇ ਹੁੰਦੇ ਤਾਂ ਖਬਰੇ ਅਸੀਂ ਕਿੱਥੇ ਸਾਡੀ ਬਿਰਤੀ ਹੁੰਦੀ ਕਿੱਥੇ ਅਸੀਂ ਪਹੁੰਚੇ ਹੁੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਭਾਰੀ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਇਹ ਸਤਸੰਗਤ ਵਿੱਚ ਇਕੱਤਰ ਹੋਣ ਦੀ ਦਾਤ ਬਖਸ਼ਿਸ਼ ਕੀਤੀ ਜਿੱਥੇ ਜਿੱਥੇ ਵੀ ਗੁਰੂ ਘਰ ਨੇ ਉੱਥੇ ਸੰਗਤ ਹੁੰਦੀ ਹੈ ਬਹਾਨੇ ਨਾਲ ਕਥਾ ਕੀਰਤਨ ਦੇ ਦੁਆਰਾ ਗੁਰਸਿੱਖ ਜੁੜਦੇ ਆ ਬੈਠਦੇ ਆ ਕੋਈ ਚੰਗੀਆਂ ਭਲੀਆਂ ਵਿਚਾਰਾਂ ਹੁੰਦੀਆਂ ਬ੍ਰਹਮ ਵਿਚਾਰ ਹੁੰਦੀ ਕੋਈ ਗੁਰਬਾਣੀ ਦੀ ਵਿਚਾਰ ਹੁੰਦੀ ਗੁਰ ਇਤਿਹਾਸ ਦੀ ਵਿਚਾਰ ਹੁੰਦੀ ਉਹਨੂੰ ਸੁਣ ਕੇ ਗੁਰਸਿੱਖ ਆਪਣੇ ਹਿਰਦੇ ਚ ਧਾਰਨ ਕਰਦੇ ਨਹੀਂ ਤਾਂ ਬਤੰਡਾ ਤਾਂ ਇਹ ਹੈ ਕਿ ਹਰ ਗੱਲ ਨੂੰ ਹੀ ਖੰਡੀ ਜਾਣਾ ਹਰ ਗੱਲ ਦੇ ਉੱਤੇ ਖੰਡਨ ਕਰੀ ਜਾਣਾ
ਆਪਣੀ ਮਤ ਵਿਸ਼ੇਸ਼ ਨੇ ਅਹੇ
ਆਪਣੀ ਅਕਲ ਹੈ ਨਹੀਂ ਆਪਣੀ ਮਤ ਤਾਂ ਹੈ ਨਹੀਂ ਜੇ ਕੋਈ ਦੂਜਾ ਮਤ ਦੀ ਗੱਲ ਕਰੇ ਉਹਨੂੰ ਵੀ ਮਾੜਾ ਕਹਿਣਾ ਆਪਣੀ ਮਤ ਨਹੀਂ ਹੈ ਪਰ ਜੇ ਕੋਈ ਦੂਜਾ ਕਹੇ ਅਕਲ ਦੀ ਗੱਲ ਉਹਨੂੰ ਵੀ ਮਾੜਾ ਕਹੀ ਜਾਣਾ
ਨੈ ਮਾਨੇ ਜੇ ਦੂਸਰ ਕਹੇ
ਆਪਣੀ ਅਕਲ ਨਾ ਹੋਵੇ ਕੋਈ ਦੂਜਾ ਦੇਂਦਾ ਹੋਵੇ ਫਿਰ ਵੀ ਨੀ ਗ੍ਰਹਿਣ ਕਰਨੇ ਉਹਨੂੰ ਕਹਿਣਾ ਤੂੰ ਕੌਣ ਹੁੰਦਾ ਮੈਨੂੰ ਅਕਲ ਦੇਣ ਵਾਲਾ ਜਿਵੇਂ ਉਹ ਬਾਂਦਰ ਨੂੰ ਉਹਨੇ ਦਿੱਤੀ ਅਕਲ ਉਹਨੇ ਆਖਿਆ ਤੂੰ ਕੋ ਅਕਲ ਦਿੰਨੀ ਹੈ ਮੈਨੂੰ ਉਹ ਹਾਲਾਤ ਨੇ ਬਤੰਡਾ ਵਾਲੀ ਬਿਰਤੀ ਦੇ ਲੋਕਾਂ ਦੇ ਆਪਣੀ ਅਕਲ ਹੈ ਨਹੀਂ ਜੇ ਕੋਈ ਦੂਜਾ ਮਤ ਦਿੰਦਾ ਤਾਂ ਉਹਦੇ ਤੇ ਖੰਡਨ ਕਰਨਾ ਆਪ ਨਾ ਦੇਹੇ ਚੁਰੂ ਭਰਪਾਨੀ ਤੇਹ ਨਿੰਦਾ ਜਿਹ ਗੰਗਾ ਆਨੀ ਆਪ ਕੁਝ ਲਿਖਿਆ ਨਹੀਂ ਇਤਿਹਾਸ ਵਾਚਿਆ ਨਹੀਂ ਤੇ ਖੰਡਨ ਗੁਰੂ ਜਿਨ੍ਹਾਂ ਮਹਾਂਪੁਰਖਾਂ ਇਤਿਹਾਸ ਲਿਖਿਆ ਉਹਨਾਂ ਤੇ ਖੰਡਨ ਕਰਨਾ ਜ਼ਰੂਰ ਆ ਗਿਆ ਇਹਨਾਂ ਨੂੰ ਆਹ ਵੀ ਗਲਤ ਹੈ ਜੀ ਆਹ ਵੀ ਗਲਤ ਹੈ ਆਪਣਾ ਕੀ ਦੇਣ ਇਹਨਾਂ ਦੀ ਕੀ ਦਿੱਤਾ ਹੈ ਇਹਨਾਂ ਨੇ ਪੰਥ ਨੂੰ ਕਿੰਨਾ ਕੁ ਸਹਿਯੋਗ ਕੀਤਾ, ਧੜੇਬੰਦੀਆਂ ਖੜੀਆਂ ਕੀਤੀਆਂ, ਵਤੰਡਾ ਹੀ ਪੈਦਾ ਕੀਤਾ। ਇਹ ਵਤੰਡੇ ਦੀ ਬਿਰਤੀ ਵਾਲੇ ਲੋਕਾਂ ਦੀਆਂ ਬਿਰਤੀਆਂ ਹਨ।
ਪਠਨਹਾਰ ਜੇ ਸਗਰੇ ਲੋਕ,
ਜਿਹੜੇ ਪੜਨ ਵਾਲੇ ਸਾਰੇ ਲੋਕ ਨੇ,
ਦੁਖੇ ਅਧਿਕ ਤਿੰਨ ਜਬੇ ਬਿਲੋਕ,
ਜਿਹੜਾ ਵਤੰਡਾ ਕਰਨ ਵਾਲਾ ਨਾ, ਉਹ ਜਦੋਂ ਕਿਸੇ ਦੂਜੇ ਨੂੰ ਪੜਨ ਵਾਲੇ ਨੂੰ ਵੇਖਦਾ ਵੀ ਇਹ ਬਾਣੀ ਪੜ੍ਹਦੇ ਨੇ, ਇਤਿਹਾਸ ਪੜ੍ਹਦੇ ਆ, ਉਹ ਵੇਖ ਕੇ ਈਰਖਾ ਕਰਦਾ ਵੀ ਇਹ ਕਿਉਂ ਪੜ੍ਹਦੇ, ਮੈਂ ਤਾਂ ਪੜ੍ਹਦਾ ਨੀ, ਮੈਨੂੰ ਤਾਂ ਇਹ ਪੜ੍ਹਨਾ ਆਉਂਦਾ ਨੀ, ਇਹ ਕਿਉਂ ਪੜ੍ਹਦੇ ਆ। ਉਹ ਫਿਰ ਵਤੰਡਾ ਹੀ ਕਰਦੇ ਹਨ।
ਏ ਪੀ ਸਤਿਗੁਰ ਕੇ ਸਿੱਖ ਤਿਆਗੇ,
ਮਹਾਰਾਜ ਜੀ ਕਹਿੰਦੇ ਜਿਹੜੇ ਗੁਰਸਿੱਖ ਨੇ ਇਹ ਵੀ ਚਰਚਾ ਤਿਆਗ ਦਿੰਦੇ, ਉਹ ਵਤੰਡਾ ਨਹੀਂ ਕਰਦੇ। ਜੇ ਆਪ ਨੂੰ ਨਹੀਂ ਪਤਾ, ਦੂਜੇ ਕੋਲ ਪੁੱਛਣ ਦੀ ਬਿਰਤੀ ਰੱਖਦੇ ਨੇ, ਇਹ ਗੁਰਸਿੱਖਾਂ ਦੀ ਚਰਚਾ ਹੈ। ਵਾਦ ਤੇ ਹੇਤ, ਜਲਤ ਤੇ ਵਤੰਡਾ, ਇਹ ਨਹੀਂ ਗੁਰਸਿੱਖ ਗ੍ਰਹਿਣ ਕਰਦੇ। ਇਸ ਦੋ ਪ੍ਰਕਾਰ ਦੀ ਚਰਚਾ ਦਾ ਗੁਰਸਿੱਖ ਤਿਆਗ ਕਰਦੇ ਨੇ।
ਸਾਰ ਗਏ ਸ਼ੁਭ ਕੋ ਅਨੁਰਾਗੇ,
ਜੋ ਸਾਰ ਹੈ ਉਹਨੂੰ ਗ੍ਰਹਿਣ ਕਰਦੇ ਨੇ, ਜੋ ਸ਼ੁਭ ਹੈ ਉਹਦੇ ਨਾਲ ਅਨੁਰਾਗ ਕਰਦੇ ਨੇ, ਪ੍ਰੇਮ ਕਰਦੇ ਨੇ ਗੁਰਸਿੱਖ।
ਕਿਸ ਕੋ ਮਨ ਕਬ ਨਹੀਂ ਦੁਖਾਵੇ,
ਔਰ ਕਦੇ ਕਿਸੇ ਦਾ ਮਨ ਨਹੀਂ ਦੁਖਾਉਂਦੇ।
ਔਰ ਪ੍ਰਸੰਨਤਾ ਸਭ ਨੇ ਉਪਾਵੇ,
ਸਭ ਦੇ ਹਿਰਦਿਆਂ ਦੀ ਪ੍ਰਸੰਨਤਾ ਪੈਦਾ ਕਰਦੇ, ਸਭ ਨੂੰ ਖੇੜਾ ਬਖਸ਼ਦੇ ਨੇ।
ਸ਼੍ਰੀ ਮੁਖ ਤੇ ਸੁਣ ਕੈ ਸ਼ੁਭ ਬਾਣੀ,
ਛੇਵੇਂ ਪਾਤਸ਼ਾਹ ਜੀ ਦੇ ਮੁਖੋਂ ਭਾਈ ਦਰਗਾਹ ਭੰਡਾਰੀਆ ਜੀ ਨੇ ਇਹ ਪਾਵਨ ਬਚਨ ਸੁਣੇ।
ਸਿੱਖਨ ਤਰ ਸ਼ਰਧਾ ਉਰਿਆਨੀ,
ਨਾਲ ਹੋਰ ਜਿੰਨੇ ਸਿੱਖ ਸੀ ਸਭ ਨੇ ਸੁਣ ਕੇ ਹਿਰਦੇ ਚ ਸ਼ਰਧਾ ਤਾਰੀ। ਜਿਹੜਾ ਕੋਈ ਗੁਰਸਿੱਖ ਆਪਸ ਚ ਲੜਦਾ ਭਿੜਦਾ ਸੀ, ਚਰਚਾ ਕਰਦਿਆਂ ਭਾਈ ਦਰਗਾਹ ਜੀ ਨੇ ਤਾਂ ਵੇਖ ਕੇ ਕਿਹਾ ਸੀ ਨਾ ਵੀ ਮਹਾਰਾਜ ਆਹ ਕੰਮ ਹੁੰਦਾ, ਉਹਨਾਂ ਸਾਰਿਆਂ ਨੇ ਬਚਨ ਸੁਣੇ ਤੇ ਸਤ ਬਚਨ ਕਹਿ ਕੇ ਪ੍ਰਵਾਨ ਕੀਤੇ। ਮੁੜ ਕੇ ਸਿੱਖਾਂ ਨੇ ਆਪੋ ਵਿੱਚ ਇੱਕ ਦੂਜੇ ਨਾਲ ਜਲਬ ਤੇ ਵਤੰਡਾ ਦੀ ਚਰਚਾ ਨਹੀਂ ਕੀਤੀ, ਵਾਦ ਤੇ ਹੇਤ ਦੀ ਚਰਚਾ ਕਰਦੇ ਰਹੇ।
ਇੱਕ ਜਮਾਲ ਜੈ ਨਾਮ ਸੁਆਇਓ,
ਇਸੇ ਤਰ੍ਹਾਂ ਇੱਕ ਹੋਰ ਗੁਰਸਿੱਖ ਜਿਹਦਾ ਨਾਮ ਸੀ ਭਾਈ ਜਮਾਲ, ਇਹ ਚੱਲ ਕੇ ਛੇਵੇਂ ਪਾਤਸ਼ਾਹ ਕੋਲ ਆਏ।
ਸ਼੍ਰੀ ਸਤਿਗੁਰ ਕੋ ਸੀਸ ਨਿਵਾਇਓ,
ਭਾਈ ਜਮਾਲ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੜੇ ਅਦਬ ਨਾਲ ਸਨਮਾਨ ਨਾਲ ਸੀਸ ਝੁਕਾ ਕੇ ਮੱਥਾ ਟੇਕਿਆ।
ਬੈਠ ਸਮੀਪ ਭਾਉ ਕੋ ਤਾਰਾ,
ਗੁਰਦੇਵ ਦੇ ਪਾਸ ਬੈਠ ਕੇ ਬੜਾ ਪ੍ਰੇਮ ਪ੍ਰਗਟ ਕੀਤਾ, ਆਪਣੇ ਹਿਰਦੇ ਦੀ ਦਿਲੀ ਭਾਵਨਾ ਪੈਦਾ ਕੀਤੀ।
ਲੀਤੋ ਪਇਓ ਪ੍ਰਸ਼ਾਦ ਵਰਤਾਰਾ,
ਔਰ ਸਤਿਗੁਰੂ ਜੀ ਦੇ ਦਰਬਾਰ ਚ ਪ੍ਰਸ਼ਾਦ ਵਰਤ ਰਿਹਾ ਸੀ, ਉਹ ਪ੍ਰਸ਼ਾਦ ਦਾ ਵਰਤਾਰਾ ਇਹਨਾਂ ਨੇ ਲਿਆ।
ਦੇਖ ਪ੍ਰਭਾ ਸਤਿਗੁਰ ਕੀ ਮੋਹਾ,
ਸਤਿਗੁਰਾਂ ਦੇ ਦਰਬਾਰ ਦੀ ਪ੍ਰਭਾ ਵੇਖ ਕੇ ਬੜੇ ਖੁਸ਼ ਹੋਏ, ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਭਾਈ ਜਮਾਲ ਜੀ ਬੜੇ ਪ੍ਰਸੰਨ ਹੋਏ।
ਸੁੰਦਰ ਸੀਤਲ ਸਸ ਸਮ ਸੋਹਾ,
ਕਹਿੰਦੇ ਉਹ ਪ੍ਰਭਾ ਚੰਦ ਵਾਂਗੂ ਸ਼ੀਤਲ ਤੇ ਸੋਹਣੀ ਫੱਬ ਰਹੀ ਸੀ।
ਹੱਥ ਜੋੜੇ ਅਰਦਾਸੀ ਉਚਾਰੀ,
ਭਾਈ ਜਮਾਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਮੈਂ ਅਬ ਆਇਓ ਸ਼ਰਨ ਤੁਮਾਰੀ,
ਇਹ ਗਰੀਬ ਨਵਾਜ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੈਂ ਹੁਣ ਤੁਹਾਡੀ ਪਨਾਹ ਵਿੱਚ ਆਇਆ ਹਾਂ।
ਸਿੱਖੇ ਆਪਣੋ ਮੋਹੇ ਬਣਾਵੋ,
ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲੋ, ਮੈਨੂੰ ਆਪਣੇ ਚਰਨਾਂ ਦੀ ਸਿੱਖੀ ਬਖਸ਼ ਦਿਓ।
ਸੁਖਦਾਨੀ ਉਪਦੇਸ਼ ਬਤਾਵੋ,
ਸੁਖ ਦੇਣ ਵਾਲਾ ਉਪਦੇਸ਼ ਹੈ, ਉਹ ਉਪਦੇਸ਼ ਆਪ ਜੀ ਕਿਰਪਾ ਕਰਕੇ ਮੈਨੂੰ ਬਤਾਓ ਦੱਸੋ।
ਪੂਰਬ ਮਹਿਮਾ ਸੁਣੀ ਤੁਮਾਰੀ,
ਇਹ ਗਰੀਬ ਨਵਾਜ ਮੈਂ ਤੁਹਾਡੀ ਭਾਰੀ ਮਹਿਮਾ ਵਡਿਆਈ ਪਹਿਲੋਂ ਸੁਣੀ ਹੈ,
ਅਬ ਮੈਂ ਆਨ ਹਜ਼ੂਰ ਨਿਹਾਰੀ,
ਹੁਣ ਮੈਂ ਆ ਕੇ ਵੇਖ ਲਈ, ਪਹਿਲਾਂ ਸੁਣੀ ਸੀ ਪਰ ਹੁਣ ਆ ਕੇ ਤੁਹਾਡੀ ਮਹਿਮਾ ਤੁਹਾਡਾ ਪ੍ਰਤਾਪ ਤੁਹਾਡੀ ਹਜ਼ੂਰੀ ਵਿੱਚ ਆ ਕੇ ਤੱਕਿਆ, ਜੈਸਾ ਸੁਣਿਆ ਸੀ ਤੈਸਾ ਹੀ ਪਾਇਆ ਹੈ।
ਪਰਿਓ ਰਹੋਂਗੋ ਰਾਵਰ ਸ਼ਰਨੀ,
ਮਹਾਰਾਜ ਹੁਣ ਮੈਂ ਤੁਹਾਡੀ ਸ਼ਰਨ ਹੀ ਪਿਆ ਰਵਾਂਗਾ, ਤੁਹਾਡੀ ਪਨਾਹ ਚ ਹੀ ਪਿਆ ਰਹਾਂਗਾ।
ਕਹੋ ਬਦਨ ਤੇ ਕਰੋ ਸੁਕਰਨੀ,
ਮਹਾਰਾਜ ਮੇਰੇ ਲਈ ਉਹ ਬਚਨ ਕਹੋ ਜੋ ਮੈਂ ਕਰਾਂ, ਹੁਕਮ ਕਰੋ ਉਪਦੇਸ਼ ਕਰੋ ਮੇਰੇ ਲਈ ਕੀ ਕਰਨੀ ਹੈ।
ਸ਼੍ਰੀ ਮੁਖ ਤੇ ਉਪਦੇਸ਼ ਉਚਾਰਾ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਉਚਾਰਨ ਕੀਤਾ, ਭਾਈ ਜਮਾਲ ਨੂੰ ਉਪਦੇਸ਼ ਦਿੰਦਿਆਂ ਬੋਲੇ।
ਪਟ ਸੁਣ ਕਰ ਗੁਰ ਸ਼ਬਦ ਵਿਚਾਰਾ,
ਕਹਿਣ ਲੱਗੇ ਭਾਈ ਜਮਾਲ ਜੋ ਗੁਰਬਾਣੀ ਹੈ ਗੁਰ ਸ਼ਬਦ ਹੈ, ਗੁਰਬਾਣੀ ਨੂੰ ਪੜੋ ਸੁਣੋ ਤੇ ਗੁਰਬਾਣੀ ਦੀ ਵਿਚਾਰ ਕਰੋ।
ਸਿਦਕ ਤਿਮ ਕਰਮ ਕਮਾਵੋ,
ਔਰ ਹਿਰਦੇ ਵਿੱਚ ਸਿਦਕ ਧਾਰ ਕੇ ਜਿਹੜੇ ਕਰਮ ਗੁਰਬਾਣੀ ਚ ਕਰਨ ਨੂੰ ਕਹੇ ਨੇ ਉਹ ਕਰਮ ਕਮਾਵੋ, ਔਰ ਜਿਹੜੇ ਤਿਆਗਣ ਨੂੰ ਕਹੇ ਨੇ ਉਹਨਾਂ ਦਾ ਤਿਆਗ ਕਰੋ।
ਤਾਤਪਰਿਆ ਤਿਸ ਕੋ ਲਖ ਪਾਵੋ,
ਗੁਰਬਾਣੀ ਦਾ ਜੋ ਤਾਤਪਰਜ ਹੈ, ਗੁਰ ਸ਼ਬਦ ਦਾ ਜਿਹੜਾ ਸਿਧਾਂਤ ਹੈ ਉਹਨੂੰ ਜਾਣੋ।
ਜੀਤਕ ਤਨ ਜਗ ਮੈਂ ਉਪਜਾਏ,
ਜਿੰਨੇ ਵੀ ਸਰੀਰ ਜਗਤ ਚ ਪੈਦਾ ਹੋਏ ਨੇ, ਇਹ ਜਿਤਨੇ ਵੀ ਤਨ ਜਗਤ ਵਿੱਚ ਪੈਦਾ ਹੋਏ ਨੇ,
ਪੰਜ ਤੱਤ ਕੇ ਅਖਿਲ ਬਣਾਏ,
ਸਭ ਪੰਜਾਂ ਤੱਤਾਂ ਦੀ ਰਚਨਾ ਹੈ। ਇਹ ਜਿੰਨੇ ਸਰੀਰ ਨੇ, ਇਹ ਜੋ ਕੁਝ ਵੀ ਦਿਸ ਰਿਹਾ, ਇਹ ਸਭ ਪੰਜਾਂ ਤੱਤਾਂ ਦੀ ਰਚਨਾ। ਨੌਵੇਂ ਪਾਤਸ਼ਾਹ ਵੀ ਕਹਿੰਦੇ ਪੰਜ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਇਹ ਸਭ ਪੰਜਾਂ ਤੱਤਾਂ ਦੀ ਰਚਨਾ ਹੈ।
ਘਾਟ ਨਬਾਦ ਏਕ ਸਮ ਜਾਨੋ,
ਸਾਰਿਆਂ ਵਿੱਚ ਇੱਕ ਸਮਾਨ ਹੈ। ਇਹ ਪੰਜਾਂ ਤੱਤਾਂ ਦੇ ਹੀ ਬਣੇ ਨੇ, ਕਿਸੇ ਵਿੱਚ ਘੱਟ ਨਹੀਂ ਵੱਧ ਨਹੀਂ। ਇਹ ਨੀ ਵੀ ਕਿਸੇ ਚ ਚਾਰ ਤੱਤ ਨੇ ਜਾਂ ਕਿਸੇ ਚ ਤਿੰਨ ਨੇ ਤੇ ਕਿਸੇ ਚ ਪੰਜ ਨੇ, ਸਭ ਚ ਪੰਜ ਹੀ ਹਨ।
ਅੰਤੇ ਕਰਨ ਇੰਦਰੀਏ ਤਨ ਮਾਨੋ,
ਸਭ ਦੇ ਅੰਦਰ ਅੰਤਸ਼ਕਰਨ ਨੇ। ਅੰਤਕਰਨ ਕਿਹਨੂੰ ਕਹਿੰਦੇ ਨੇ? ਮਨ, ਬੁੱਧੀ, ਚਿੱਤ ਤੇ ਹੰਕਾਰ, ਇਹਨਾਂ ਚਾਰਾਂ ਦਾ ਅੰਤਸ਼ਕਰਨ ਬਣਦਾ। ਔਰ ਇੰਦਰੀਆਂ ਨੇ ਸਾਰਿਆਂ ਦੀਆਂ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਨੇ।
ਜੈ ਕੈ ਇੱਕ ਚੇਤਨ ਸਭ ਮਾਈ,
ਜਿੰਨੇ ਸਰੀਰ ਨੇ ਸਭ ਪੰਜਾਂ ਤੱਤਾਂ ਦੇ ਨੇ, ਸਭ ਚ ਅੰਤਸ਼ਕਰਨ ਹੈ। ਔਰ ਜਿਹੜੀ ਚੇਤਨਾ ਹੈ ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਪਰਮਾਤਮਾ ਕਹਿੰਦੇ ਹਾਂ, ਉਹ ਵੀ ਸਾਰਿਆਂ ਵਿੱਚ ਇੱਕੋ ਹੀ ਹੈ। ਇੱਕੋ ਹੀ ਚੇਤਨ ਸਾਰਿਆਂ ਵਿੱਚ ਵਿਆਪਕ ਹੈ।
ਚੇਤਨ ਵਿਖੇ ਭੇਦ ਕੁਛ ਨਾਈ,
ਜਿਹੜਾ ਚੇਤਨ ਹੈ ਉਹਦੇ ਵਿੱਚ ਭੇਦ ਨਹੀਂ, ਉਹ ਸਾਰਿਆਂ ਚ ਇੱਕੋ ਜਿਹਾ। ਅਮੀਰ ਚ, ਗਰੀਬ ਚ, ਬ੍ਰਾਹਮਣ ਚ, ਖੱਤਰੀ ਚ, ਸ਼ੂਦਰ ਚ, ਵੈਸ਼ ਮੁਸਲਮਾਨ ਚ, ਹਿੰਦੂ ਚ, ਯਹੂਦੀ ਚ, ਪਾਰਸੀ ਚ, ਸੰਨਿਆਸੀ ਚ, ਵੈਰਾਗੀ ਚ, ਜੋਗੀ ਚ, ਜੰਗਮ ਚ, ਜੈਨੀ ਚ, ਬੋਧੀ ਚ, ਸਾਰਿਆਂ ਵਿੱਚ ਇੱਕੋ ਹੀ ਹੈ। ਉਹ ਜਿਹੜੀ ਚੇਤਨਾ ਹੈ ਉਹਦੇ ਚ ਭੇਦ ਕੋਈ ਨਹੀਂ, ਉਹ ਸਾਰਿਆਂ ਵਿੱਚ ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਸਾਰਿਆਂ ਵਿੱਚ ਇੱਕੋ ਹੀ ਪਰਮਾਤਮਾ ਦੀ ਜੋਤ। ਹਾਂਜੀ,
ਜੋ ਇਮ ਜਾਣੇ ਸਿੱਖੈ ਸੋਈ,
ਜਿਹੜਾ ਇਸ ਗੱਲ ਨੂੰ ਜਾਣ ਲਵੇ। ਪਾਤਸ਼ਾਹ ਕਹਿੰਦੇ ਭਾਈ ਜਮਾਲ ਉਹ ਹੀ ਗੁਰੂ ਕਾ ਸਿੱਖ ਹੈ, ਜਿਹੜਾ ਇਹ ਜਾਣ ਲਏ ਕਿ ਸਭ ਵਿੱਚ ਇੱਕੋ ਹੀ ਆਤਮਾ ਪਰਮਾਤਮਾ ਦੀ ਵਰਤ ਰਹੀ ਹੈ।
ਜਨਮ ਮਰਨ ਬੰਧਨ ਹੱਥ ਤੋਈ,
ਫਿਰ ਤੇਰਾ ਜਨਮ ਮਰਨ ਕੱਟਿਆ ਜਾਏਗਾ ਭਾਈ ਜਮਾਲ, ਜੇ ਤੂੰ ਇਹ ਜਾਣ ਲਏਗਾ ਕਿ ਇੱਕੋ ਹੀ ਆਤਮਾ ਸਾਰਿਆਂ ਵਿੱਚ ਨਿਵਾਸ ਕਰ ਰਹੀ ਹੈ।
ਸੁਣ ਜਮਾਲ ਨੇ ਪ੍ਰਸ਼ਨ ਬਖਾਨਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਜਮਾਲ ਜੀ ਬੋਲੇ,
ਇੱਕ ਚੇਤਨ ਜੇ ਹੈ ਸਭ ਥਾਨਾ।
ਸਵਾਲ ਜੋ ਮਨ ਚ ਉੱਠਣਾ ਸੀ, ਪੁੱਛਣਾ ਹੀ ਸੀ ਨਾ ਗੁਰਦੇਵ ਨੂੰ, ਮਹਾਰਾਜ ਜੇ ਇੱਕੋ ਹੀ ਚੇਤਨਾ ਸਾਰਿਆਂ ਵਿੱਚ ਵਰਤ ਰਹੀ ਹੈ, ਆਪਾਂ ਜਿੰਨੇ ਸਰੀਰ ਨੇ ਇਹਨਾਂ ਸਾਰਿਆਂ ਵਿੱਚ ਇੱਕੋ ਹੀ ਰੱਬ ਹੈ, ਇੱਕੋ ਹੀ ਚੇਤਨਾ ਸਾਰਿਆਂ ਵਿੱਚ,
ਤੋ ਆਹਾਰ ਕਰ ਵੀ ਇੱਕ ਸੰਗ।
ਮਹਾਰਾਜ ਜੇ ਸਾਰਿਆਂ ਵਿੱਚ ਇੱਕੋ ਹੀ ਆਤਮਾ ਹੈ, ਇੱਕੋ ਹੀ ਚੇਤਨਾ ਹੈ, ਤੇ ਇੱਕ ਬੰਦਾ ਰੋਟੀ ਖਾਵੇ ਤੇ ਸਾਰੇ ਰੱਜ ਜਾਣੇ ਚਾਹੀਦੇ ਆ, ਕਿਉਂਕਿ ਰੱਬ ਤਾਂ ਸਾਰਿਆਂ ਚ ਇੱਕੋ ਹੈ। ਸਵਾਲ ਹੁੰਦਾ ਨਾ ਵੀ ਜੇ ਸਾਰਿਆਂ ਵਿੱਚ ਇੱਕੋ ਹੀ ਚੇਤਨਾ ਹੈ ਤੇ ਇੱਕ ਬੰਦਾ ਰੋਟੀ ਖਾਏ ਤੇ ਦੂਜਾ ਕੋਲ ਕਿਉਂ ਭੁੱਖਾ ਹੁੰਦਾ? ਫਿਰ ਤਾਂ ਉਹ ਵੀ ਰੱਜ ਜੇ, ਚੇਤਨਾ ਤਾਂ ਉਹਦੇ ਵਿੱਚ ਵੀ ਉਹੀ ਹੈ, ਇੱਥੇ ਦਾ ਜਿਹੜਾ ਖਾਂਦਾ ਉਹੀ ਰੱਜਦਾ। ਮਹਾਰਾਜ ਗਰੀਬਨਵਾਜ ਜੇ ਇਹ ਗੱਲ ਹੈ ਵੀ ਸਾਰਿਆਂ ਚ ਇੱਕੋ ਚੇਤਨਾ ਹੈ ਤੇ ਫਿਰ ਇੱਕ ਦੇ ਰੋਟੀ ਖਾਇਆ ਸਾਰੇ ਕਿਉਂ ਨੀ ਰੱਜ ਜਾਂਦੇ?
ਕਿਉਂ ਨਾ ਤ੍ਰਿਪਤ ਹੋਵੇ ਸਰਬੰਗ,
ਇੱਕ ਖਾ ਲਵੇ ਤੇ ਫਿਰ ਸਾਰੇ ਕਿਉਂ ਨੀ ਰੱਜ ਜਾਂਦੇ? ਸਾਰਿਆਂ ਨੂੰ ਵੱਖਰੀ ਵੱਖਰੀ ਰੋਟੀ ਕਿਉਂ ਖਾਣੀ ਪੈਂਦੀ ਹੈ?
ਇੱਕ ਕੇ ਗਿਆਨ ਹੋਣ ਕਰ ਸਾਰੇ।
ਦੂਜੀ ਗੱਲ ਇਹ ਵੀ ਹੈ ਵੀ ਜੇ ਇੱਕ ਨੂੰ ਗਿਆਨ ਹੋ ਜਾਏ ਤੇ ਸਾਰਿਆਂ ਨੂੰ ਹੋ ਜਾਣਾ ਚਾਹੀਦਾ, ਕਿਉਂਕਿ ਰੱਬ ਤਾਂ ਸਾਰਿਆਂ ਵਿੱਚ, ਚੇਤਨਾ ਤਾਂ ਸਾਰਿਆਂ ਵਿੱਚ ਇੱਕੋ ਹੀ ਹੈ ਨਾ। ਜੇ ਇੱਕੋ ਹੀ ਰੱਬ ਹੈ ਸਾਰਿਆਂ ਚ ਤੇ ਫਿਰ ਇੱਕ ਨੂੰ ਗਿਆਨ ਹੋਇਆ, ਬਾਕੀ ਵੀ ਸਾਰਿਆਂ ਨੂੰ ਗਿਆਨ ਹੋ ਜਾਣਾ ਚਾਹੀਦਾ ਹੈ।
ਕਿਉਂ ਅਗਿਆਨ ਖੋਏ ਨੇ ਸਾਰੇ,
ਸਾਰਿਆਂ ਦਾ ਗਿਆਨ ਕਿਉਂ ਨੀ ਦੂਰ ਹੁੰਦਾ? ਜਿਹਦਾ ਗਿਆਨ ਜਿਹਨੂੰ ਹੁੰਦਾ ਉਹਦਾ ਹੀ ਅਗਿਆਨ ਦੂਰ ਹੁੰਦਾ, ਬਾਕੀ ਦਾ ਗਿਆਨ ਚ ਟੁਰੇ ਫਿਰਦੇ। ਇੱਕ ਨੂੰ ਗਿਆਨ ਹੋਇਆ, ਬਾਕੀਆਂ ਦਾ ਸਾਰਿਆਂ ਦਾ ਅਗਿਆਨ ਕਿਉਂ ਨੀ ਦੂਰ ਹੋ ਜਾਂਦਾ?
ਜੋ ਅਚਵੇਂ ਸੋਈ ਤ੍ਰਿਪਤਾਵੇ,
ਇੱਥੇ ਤਾਂ ਜਿਹੜਾ ਖਾਂਦਾ ਉਹੀ ਰੱਜਦਾ।
ਜੋ ਗਿਆਨੀ ਸੋ ਕੇਵਲ ਪਾਵੇ,
ਜਿਹੜਾ ਗਿਆਨ ਵਿੱਚ ਪਹੁੰਚਦਾ ਉਹੀ ਮੁਕਤ ਹੁੰਦਾ, ਬਾਕੀ ਬੰਧਨ 'ਚ ਹੀ ਰਹਿ ਜਾਂਦੇ ਨੇ।
ਸ਼੍ਰੀ ਮੁਕਤੇ ਸ਼ੁਭ ਉੱਤਰ ਦੀਨ।
ਜਦੋਂ ਭਾਈ ਜਮਾਲ ਨੇ ਸਵਾਲ ਕੀਤਾ, ਸਵਾਲ ਬੜਾ ਡੂੰਘਾ ਸੀ, ਜੇ ਸਾਰਿਆਂ 'ਚ ਇੱਕੋ ਰੱਬ ਹੈ ਤੇ ਇੱਕ ਦੇ ਦੁਖੀ ਹੋਇਆ ਸਾਰੇ ਕਿਉਂ ਨੀ ਦੁਖੀ ਹੁੰਦੇ, ਇੱਕ ਦੇ ਸੁਖੀ ਹੋਇਆ ਸਾਰੇ ਕਿਉਂ ਨੀ ਸੁਖੀ ਹੁੰਦੇ, ਇੱਕ ਦੇ ਗਿਆਨ ਇੱਕ ਨੂੰ ਗਿਆਨ ਹੋ ਜੇ ਬਾਕੀਆਂ ਨੂੰ ਕਿਉਂ ਨੀ ਹੋ ਜਾਂਦਾ, ਇੱਕ ਰੋਟੀ ਖਾ ਲੇ ਬਾਕੀ ਕਿਉਂ ਨੀ ਰੱਜ ਜਾਂਦੇ, ਜੇ ਸਾਰਿਆਂ ਚ ਆਤਮਾ ਇੱਕੋ ਹੀ ਆ। ਤਾਂ ਜਦੋਂ ਇਹ ਸਵਾਲ ਉਪਜਿਆ ਤੇ ਛੇਵੇਂ ਪਾਤਸ਼ਾਹ ਜੀ ਫਿਰ ਜਵਾਬ ਦਿੰਦੇ ਨੇ,
ਘੱਟ ਮੱਠ ਨਾਨਾ ਜੈ ਕੈ ਚੀਨ।
ਮਹਾਰਾਜ ਜੀ ਕਹਿੰਦੇ ਇੱਕ ਹੁੰਦਾ ਘੜਾ, ਇੱਕ ਹੁੰਦਾ ਮਕਾਨ। ਘੜੇ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਉਹਨੂੰ ਕਹਿੰਦੇ ਨੇ ਘਟਾ ਆਕਾਸ਼, ਜਿਹੜੀ ਮਕਾਨ ਦੇ ਵਿੱਚ ਖਾਲੀ ਜਗ੍ਹਾ ਉਹਨੂੰ ਕਹਿੰਦੇ ਨੇ ਮਠਾ ਆਕਾਸ਼। ਆਕਾਸ਼ ਘੜੇ ਵਿੱਚ ਵੀ ਹੈ, ਆਕਾਸ਼ ਮਕਾਨ ਵਿੱਚ ਵੀ, ਉਹ ਤਾਂ ਇੱਕੋ ਜਿਹਾ ਹੀ ਹੈ ਨਾ। ਆਹ ਜਿਹੜੀ ਖਾਲੀ ਜਗ੍ਹਾ ਆਕਾਸ਼ ਦੀ ਹੈ ਦਰਬਾਰ ਵਿੱਚ, ਤੇ ਇੱਥੋਂ ਬਾਹਰ ਜਿਹੜਾ ਆਕਾਸ਼ ਹੈ ਉਹ ਤਾਂ ਇੱਕੋ ਜਿਹਾ ਹੋਣਾ ਨਾ। ਇਹ ਖਾਲੀ ਜਿਹੜੀ ਜਗ੍ਹਾ ਇਹਨੂੰ ਪੁਲਾੜ ਕਹਿ ਦਿੰਦੇ ਹਾਂ, ਜੇ ਮਕਾਨ ਦੇ ਵਿੱਚ ਹੈ ਤਾਂ ਮਠਾ ਆਕਾਸ਼ ਹੈ, ਜੇ ਬਾਹਰ ਹੈ ਤਾਂ ਮਹਾਕਾਸ਼ ਹੈ, ਪਰ ਹੋਵੇਗਾ ਤਾਂ ਇੱਕੋ ਜਿਹਾ ਨਾ। ਆਹ ਸਾਡੇ ਆਲੇ ਦੁਆਲੇ ਜਿਹੜੀ ਖਾਲੀ ਜਗ੍ਹਾ ਹੈ ਇਹ ਤਾਂ ਇੱਕੋ ਜਿਹੀ ਹੈ, ਘੜੇ ਵਿੱਚ ਵੀ ਹੈ, ਘੜਾ ਵਿੱਚ ਖਾਲੀ ਹੁੰਦਾ ਉਹਨੂੰ ਘਟਾ ਆਕਾਸ਼ ਕਹਿੰਦੇ ਆ, ਇੱਕ ਮਕਾਨ ਵਿੱਚ ਜਿਹੜੀ ਜਗ੍ਹਾ ਹੁੰਦੀ ਅੰਦਰ ਖਾਲੀ ਉਹਨੂੰ ਮਠਾ ਆਕਾਸ਼ ਕਹਿੰਦੇ ਨੇ।
ਇੱਕ ਆਕਾਸ਼ ਸਭਨ ਮੈਂ ਦੀਖਤ,
ਹਾਲਾਂਕਿ ਆਕਾਸ਼ ਤਾਂ ਇੱਕੋ ਹੀ ਆ ਸਾਰਿਆਂ ਚ, ਪਰ ਘੜੇ ਦੀ ਉਪਾਧੀ ਕਰਕੇ ਉਹਨੂੰ ਘਟਾ ਆਕਾਸ਼ ਕਹਿ ਦਿੰਦੇ ਆ, ਮਕਾਨ ਦੀ ਉਪਾਧੀ ਜਿਹੜੀ ਮਕਾਨ ਦੇ ਵਿੱਚ ਹੁੰਦਾ ਉਹਨੂੰ ਮਠਾ ਆਕਾਸ਼ ਕਹਿ ਦਿੰਦੇ ਆ। ਹੈ ਤਾਂ ਆਕਾਸ਼ ਹੀ ਨਾ, ਘੜੇ ਵਿੱਚ ਆ ਤਾਂ ਘੜੇ ਵਾਲਾ ਆਕਾਸ਼ ਹੋ ਗਿਆ, ਮਕਾਨ ਦੇ ਵਿੱਚ ਖਾਲੀ ਜਗ੍ਹਾ ਦਾ ਮਕਾਨ ਵਾਲਾ ਆਕਾਸ਼ ਹੋ ਗਿਆ, ਆਕਾਸ਼ ਇੱਕੋ ਹੀ ਹੈ, ਪਰ ਜਗ੍ਹਾ ਕਰਕੇ ਭੇਦ ਕਰਕੇ ਉਹਨੂੰ ਵੱਖਰਾ ਵੱਖਰਾ ਪੇਸ਼ ਕੀਤਾ ਗਿਆ।
ਨਿਰਣੈ ਕਰੋ ਭੇਵਨੈ ਈਖਤ,
ਪਰ ਜੇ ਨਿਰਣਾ ਕਰਕੇ ਵੇਖੋ ਭੇਦ ਤਾਂ ਕੋਈ ਨੀ ਨਾ, ਜਿਹੜਾ ਘੜੇ ਵਿੱਚ ਖਾਲੀ ਆਕਾਸ਼ ਹੈ ਉਹੀ ਮਕਾਨ ਵਿੱਚ ਹੈ, ਜਿਹੜਾ ਮਕਾਨ 'ਚ ਹੈ ਉਹੀ ਬਾਹਰ ਮਹਾਕਾਸ਼ ਵਿੱਚ ਹੈ। ਹਾਂਜੀ,
ਪਾਏ ਪਦਾਰਥ ਜਿਸ ਕੱਟ ਵਿਖੇ,
ਰਹੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਵੀ ਜੇ ਇੱਕ ਦੇ ਸਾਰਿਆਂ ਵਿੱਚ ਗਿਆਨ ਹੈ, ਸਾਰਿਆਂ ਵਿੱਚ ਪਰਮਾਤਮਾ ਹੈ, ਤੇ ਇੱਕ ਦੇ ਰੋਟੀ ਖਾਂਦੇ ਆ ਸਾਰੇ ਕਿਉਂ ਨੀ ਰੱਜ ਜਾਂਦੇ, ਇੱਕ ਨੂੰ ਗਿਆਨ ਹੋਇਆ ਸਾਰਿਆਂ ਨੂੰ ਕਿਉਂ ਨੀ ਗਿਆਨ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਵੀ 100 ਘੜਾ ਪਿਆ, 100 ਘੜਾ ਰੱਖ ਦਿਓ, ਸਾਰਿਆਂ ਵਿੱਚ ਖਾਲੀ ਜਗ੍ਹਾ, ਆਕਾਸ਼ ਇੱਕੋ ਜਿਹਾ ਸਾਰਿਆਂ ਚ, ਪਰ ਜਿਹੜੇ ਘੜੇ ਚ ਦੀਵਾ ਬਾਲੋਗੇ ਉਸੇ ਚ ਰੋਸ਼ਨੀ ਹੋਏਗੀ, ਬਾਕੀਆਂ ਚ ਤਾਂ ਨਹੀਂ ਹੋਣੀ ਨਾ, ਆਕਾਸ਼ ਤਾਂ ਸਾਰਿਆਂ ਚ ਇੱਕੋ ਜਿਹਾ, ਪਰ ਜਿਹਦੇ ਵਿੱਚ ਤੁਸੀਂ ਦਾਣੇ ਪਾਓਗੇ ਉਹਦੇ ਚ ਹੀ ਪੈਣਗੇ, ਬਾਕੀ ਸਾਰਿਆਂ ਚ ਨਹੀਂ ਪੈਣੇ, ਕਿਉਂਕਿ ਉਪਾਧੀ ਕਰਕੇ ਵੱਖਰੇਵਾਂ ਹੋ ਗਿਆ ਸਾਰਿਆਂ ਚ। ਜਿਹੜੀ ਆਤਮਾ ਹੈ ਉਹ ਸਾਰਿਆਂ ਚ ਇੱਕੋ ਆਕਾਸ਼ ਵਾਂਗੂ, ਪਰ ਜਿਹੜੇ ਸਾਡੇ ਅੰਤਸ਼ਕਰਨ ਨੇ ਉਹ ਘੜੇ ਨੇ, ਅੰਤਸ਼ਕਰਨ ਦਾ ਮਤਲਬ ਸਾਡਾ ਮਨ ਬੁੱਧੀ ਚੇਤਨਕਾਰ, ਉਹ ਸਾਰਿਆਂ ਦੇ ਵੱਖਰੇ ਵੱਖਰੇ ਨੇ, ਉਹ ਅੰਤਹਕਰਨ ਦੀ ਉਪਾਧੀ ਕਰਕੇ ਸਾਡੇ ਵਿੱਚ ਵੱਖਰੇਵਾਂ ਹੈ ਵੀ ਇਕੱਲੇ ਇਕੱਲੇ ਨੂੰ ਗਿਆਨ ਵੱਖੋ ਵੱਖਰਾ ਚਾਹੀਦਾ, ਰੋਟੀ ਪਾਣੀ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਵੱਖਰਾ ਵੱਖਰਾ ਚਾਹੀਦਾ, ਕਿਉਂਕਿ ਉਪਾਧੀ ਵੱਖੋ ਵੱਖਰੀ ਹੋ ਗਈ। ਹਾਂਜੀ,
ਤਿਸ ਤੇ ਹੀ ਨਿਕਸਤ ਸਭ ਦਿਖੇ,
ਜਿਹੜੇ ਘੜੇ ਵਿੱਚ ਕੋਈ ਚੀਜ਼ ਪਾਓਗੇ ਉਸੇ ਚੋਂ ਨਿਕਲੇਗੀ ਨਾ, ਇਹ ਤੇ ਨਹੀਂ ਵੀ ਇੱਕ ਘੜੇ ਚ ਪਾ ਕੇ ਬਾਕੀ ਦੇ 99 ਵੀ ਭਰ ਜਾਣਗੇ ਉਹਨਾਂ ਚੋਂ ਨਿਕਲੇਗੀ। ਹਾਂਜੀ,
ਜਿਸ ਮੱਠ ਮੈਂ ਦੀਪਕ ਹੈ 12,
ਜਿਹੜੇ ਮਕਾਨ ਵਿੱਚ ਤੁਸੀਂ ਦੀਵਾ ਬਾਲੋਗੇ,
ਤਿਸ ਇੱਕ ਮੈਂ ਹੋਵੇ ਉਜਿਆਰਾ,
ਇੱਕ ਮਕਾਨ ਚ ਰੋਸ਼ਨੀ ਹੋਵੇਗੀ, ਇਹ ਤਾਂ ਨੀ ਵੀ ਇੱਕ ਮਕਾਨ ਚ ਤੁਸੀਂ ਦੀਵਾ ਬਾਲਿਆ ਤੇ ਨਾਲ ਦੇ ਮਕਾਨਾਂ ਚ ਵੀ ਦੀਵਾ ਜਗ ਜਾਏਗਾ, ਆਪਣੇ ਆਪ ਰੋਸ਼ਨੀ ਹੋ ਜਾਏਗੀ, ਜਿਹਦੇ ਚ ਬਾਲੋਗੇ ਉਸੇ ਚ ਰੋਸ਼ਨੀ ਹੋਵੇਗੀ।
ਤਿਮ ਜਾਨੋ ਜਿਮ ਭੋਜਨ ਖਾਨੋ,
ਇਸੇ ਤਰ੍ਹਾਂ ਜਿਵੇਂ ਭੋਜਨ ਖਾਣਾ ਹੈ।
ਧਰਮ ਪ੍ਰਾਣ ਕੋ ਪਾਨੀ ਪਾਨੋ,
ਕਹਿੰਦੇ ਉਹ ਧਰਮ ਪ੍ਰਾਣ ਕੋ ਪਾਨੀ ਮਾਨੋ, ਜਿਹੜਾ ਪ੍ਰਾਣਾ ਦਾ ਧਰਮ ਹੈ ਉਹ ਪਾਣੀ ਹੈ।
ਮਨ ਕੋ ਧਰਮ ਸਮਝੋ ਗਿਆਨ,
ਮਨ ਦਾ ਧਰਮ ਜਿਹੜਾ ਹੈ ਉਹ ਗਿਆਨ ਹੈ।
ਆਤਮ ਸਾਖੀ ਸਭ ਕੋ ਜਾਨ,
ਜਿਹੜੀ ਆਤਮਾ ਹੈ ਉਹ ਸਾਰਿਆਂ ਦੀ ਸਾਖੀ ਹੈ।
ਭੇਦ ਸਜਾਤ ਵਿਜਾਤੀ ਸੁਗਤ ਨਾ,
ਕਹਿੰਦੇ ਜਿਹੜੀ ਉਹ ਆਤਮਾ ਹੈ ਨਾ ਉਹ ਸਾਰਿਆਂ ਦੀ ਸਾਖੀ ਹੈ, ਸਾਰਿਆਂ ਵਿੱਚ ਇੱਕੋ ਜਿਹੀ ਹੈ, ਜਿਹੜਾ ਮਨ ਬੁੱਧੀ ਪ੍ਰਾਣ ਕਰਕੇ ਅੱਗੇ ਉਹ ਸਾਰਿਆਂ ਵਿੱਚ ਭੇਦ ਜ਼ਰੂਰ ਹੈ, ਉਹਦੇ ਕਰਕੇ ਸਾਰਿਆਂ 'ਚ ਅਨੇਕਤਾ ਬਣੀ ਹੋਈ ਹੈ, ਪਰ ਆਤਮਾ ਦਾ ਨਾ ਸਜਾਤੀ ਭੇਦ ਹੈ, ਨਾ ਉਹਦੇ 'ਚ ਸਵਗਤ ਭੇਦ ਹੈ, ਤੇ ਨਾ ਹੀ ਉਹਦਾ ਵਿਜਾਤੀ ਭੇਦ ਹੈ।
ਸਭ ਤੇ ਨਿਆਰੋ ਬ੍ਰਹਮ ਸੁਚੇਤਨ,
ਉਹ ਜਿਹੜਾ ਬ੍ਰਹਮ ਚੇਤਨ ਹੈ ਉਹ ਸਭ ਵਿੱਚ ਵਰਤ ਕੇ ਵੀ ਸਭ ਤੋਂ ਨਿਆਰਾ ਹੈ, ਜਿਵੇਂ ਆਕਾਸ਼ 100 ਘੜਿਆਂ ਵਿੱਚ ਦਿਸ ਕੇ ਵੀ ਘੜੇ ਤੋੜ ਦਿਓ ਫਿਰ ਆਕਾਸ਼ ਮਹਾਕਾਸ਼ ਵਿੱਚ ਵਿਲੀਨ ਹੁੰਦਾ, ਉਹ ਕਿਸੇ ਘੜੇ ਵਿੱਚ ਪੈ ਕੇ ਮੈਲਾ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਉਹ ਬ੍ਰਹਮ ਸਾਰਿਆਂ ਵਿੱਚ ਵਰਤ ਕੇ ਵੀ ਸਭ ਤੋਂ ਨਿਆਰਾ ਹੈ, ਉਹਦਾ ਕੋਈ ਸਜਾਤੀ ਬਜਾਤੀ ਸਾਬਗਤ ਭੇਦ ਨਹੀਂ। ਸਾਡੇ ਚ ਸਜਾਤੀ ਬਜਾਤੀ ਸਾਬਗਤ ਭੇਦ ਹੁੰਦੇ ਨੇ, ਪਰ ਪਰਮਾਤਮਾ ਦਾ ਕੋਈ ਸਜਾਤੀ ਬਜਾਤੀ ਸਾਬਗਤ ਭੇਦ ਨਹੀਂ, ਇਸੇ ਕਰਕੇ ਉਸ ਨੂੰ ਇੱਕ ਕਿਹਾ ਜਾਂਦਾ ਹੈ।
ਜਿਮ ਯੁਗ ਬ੍ਰਿਚ ਸਜਾਤੀਵਾਨ,
ਹੁਣ ਇਹ ਸਜਾਤੀ ਬਜਾਤੀ ਤੇ ਸਾਬਗਤ ਭੇਦ ਕੀ ਆ ਉਹ ਵੀ ਦੱਸਦੇ ਆ। ਸਜਾਤੀ ਭੇਦ ਆ ਜਿਵੇਂ ਇੱਕ ਅੰਬ ਦੇ ਦਰਖਤ ਵਰਗਾ ਦੂਜਾ ਅੰਬ ਦਾ ਦਰਖਤ ਹੈਗਾ ਨਾ, ਇੱਕ ਸਫੈਦਾ ਉਹਦੇ ਨਾਲ ਦੂਜਾ ਸਫੈਦਾ ਖੜਾ, ਇੱਕ ਪਿੱਪਲ ਦਾ ਦਰਖਤ ਆ ਉਹਦੇ ਨਾਲ ਦੂਜਾ ਪਿੱਪਲ ਦਾ ਦਰਖਤ ਵੀ ਹੈ, ਉਹ ਹੈ ਸਜਾਤੀ। ਵੀ ਇੱਕ ਵਰਗੇ ਦੂਜੇ ਦਰਖਤ ਹੋਣੇ, ਇੱਕ ਨਿੰਮ ਵਰਗੀ ਦੂਜੀ ਨਿੰਮ ਹੈ। ਹਾਂਜੀ,
ਤਥਾ ਬ੍ਰਹਮ ਤੇ ਬ੍ਰਹਮ ਨਾਯਾਨ,
ਪਰ ਜਿਹੜਾ ਬ੍ਰਹਮ ਹੈ ਬ੍ਰਹਮ ਵਰਗਾ ਕੋਈ ਦੂਜਾ ਬ੍ਰਹਮ ਨਹੀਂ ਹੈ। ਸਾਡੇ ਵਰਗੇ ਬੰਦਿਆਂ ਵਰਗੇ ਬੰਦੇ ਜ਼ਰੂਰ ਮਿਲ ਜਾਣਗੇ, ਸਜਾਤੀ ਭੇਦ ਸਾਡੇ ਸਾਰਿਆਂ ਦੇ ਹੈ, ਪਰ ਜਿਹੜਾ ਬ੍ਰਹਮ ਹੈ ਪਰਮੇਸ਼ਰ ਉਹਦੇ ਵਰਗਾ ਕੋਈ ਦੂਜਾ ਬ੍ਰਹਮ ਨਹੀਂ ਹੈ। ਹਾਂਜੀ,
ਜਿਮ ਤਰੂ ਪੱਥਰ ਅਹੀ ਵਿਜਾਤੀ,
ਹੁਣ ਜਿਹੜਾ ਵਿਜਾਤੀ ਭੇਦ ਕੀ ਹੈ, ਇੱਕ ਦਰਖਤ ਹੈ ਦੂਜਾ ਪੱਥਰ ਹੈ, ਉਹਨੂੰ ਕਹਿੰਦੇ ਨੇ ਵਿਜਾਤੀ। ਦਰਖਤ ਤੋਂ ਉਲਟਾ ਹੋ ਗਿਆ ਨਾ ਦੂਜਾ ਪੱਥਰ, ਉਹ ਵਿਜਾਤੀ ਭੇਦ ਉਹਨੂੰ ਕਿਹਾ ਜਾਂਦਾ ਹੈ।
ਤਿਮ ਪੀ ਬ੍ਰਹਮ ਕੇ ਨੈ ਬਖਿਆਤੀ,
ਇਹਨਾਂ ਬ੍ਰਹਮ ਦੇ ਵਿੱਚ ਵਿਜਾਤੀ ਭੇਦ ਵੀ ਕੋਈ ਨੀ, ਵੀ ਇੱਕ ਬ੍ਰਹਮ ਹੈ ਤੇ ਉਹਦੇ ਤੋਂ ਉਲਟਾ ਕੋਈ ਦੂਜਾ ਪੱਥਰ ਜਾਂ ਕੋਈ ਹੋਰ ਚੀਜ਼ ਹੋਵੇ, ਹੈ ਹੀ ਨੀ ਕੋਈ ਹੋਰ, ਸਭ ਬ੍ਰਹਮ ਹੀ ਬ੍ਰਹਮ ਹੈ। ਹਾਂਜੀ,
ਚੇਤਨ ਬ੍ਰਹਮ ਜਗਤ ਜੜ ਆਏ,
ਕਹਿੰਦੇ ਉਹ ਬ੍ਰਹਮ ਚੇਤਨ ਹੈ ਉਰੇ ਜਗਤ ਜੜ ਹੈ।
ਭਏ ਬਿਜਾਤੀ ਦੋਨੋ ਲਏ,
ਇਹਦਾ ਇਹ ਬਿਜਾਤੀ ਹੈ, ਇਹ ਜਿਹੜਾ ਜਗਤ ਹੈ ਇਹ ਬਿਜਾਤੀ ਹੈ।
ਬ੍ਰਹਮ ਸਦਾ ਸਤ ਚਿਤ ਅਬਿਨਾਸ਼ੀ,
ਜਿਹੜਾ ਬ੍ਰਹਮ ਹੈ ਉਹ ਸਤ ਚੇਤਨ ਤੇ ਆਨੰਦ ਅਬਨਾਸੀ ਹੈ।
ਜੜ ਕਲਪਤ ਮਿਥਿਆ ਸਭ ਨਾਸ਼ੀ,
ਉਹਦੇ ਵਿੱਚ ਨਾ ਕੋਈ ਜੜ ਹੈ, ਕਲਪਨਾ ਆਦਿਕ ਸਭ ਮਿਥਿਆ ਤਨ, ਉਹਦੇ ਵਿੱਚ ਕੁਝ ਵੀ ਨਹੀਂ, ਉਹ ਕੇਵਲ ਬ੍ਰਹਮ ਸਵਰੂਪ ਹੀ ਹੈ। ਹਾਂਜੀ,
ਬ੍ਰਹਮ ਕੋ ਨਹੀਂ ਬਿਜਾਤੀ ਰਹੇ,
ਕਹਿੰਦੇ ਬ੍ਰਹਮ ਦਾ ਕੋਈ ਬਿਜਾਤੀ ਨਹੀਂ ਰਹਿਣ ਵਾਲਾ।
ਯਾ ਤੇ ਭੇਦ ਬ੍ਰਹਮ ਨੇ ਲਏ,
ਇਸ ਕਰਕੇ ਬ੍ਰਹਮ ਦੇ ਵਿੱਚ ਬਿਜਾਤੀ ਭੇਦ ਵੀ ਨਹੀਂ ਹੈ।
ਜਥਾ ਬ੍ਰਿਛ ਕੇ ਸ਼ਾਖਾ ਟਾਸ,
ਇਹ ਹੈ ਸਾਬਗਤ ਭੇਦ, ਜਿਵੇਂ ਦਰਖਤ ਵਿੱਚ ਹੀ ਭੇਦ ਹੁੰਦਾ ਨਾ, ਇੱਕ ਦਰਖਤ ਦੇ ਪੱਤੇ ਨੇ ਟਹਿਣੀਆਂ ਨੇ, ਹੁਣ ਪੱਤਿਆਂ ਨੂੰ ਵੱਖਰਾ ਕਹਿੰਦੇ ਪੱਤੇ, ਟਹਿਣੀਆਂ ਨੂੰ ਵੱਖਰਾ, ਜਿਹੜਾ ਫਲ ਲੱਗੇ ਉਹ ਵੱਖਰਾ, ਫੁੱਲ ਲੱਗੇ ਵੱਖਰਾ, ਜਿਹੜਾ ਉਹ ਦਰਖਤ ਦੀ ਛਿੱਲ ਹੈ ਉਹ ਵੱਖਰੀ, ਉਹ ਵੱਖਰੇ ਵੱਖਰੇ, ਉਹਦਾ ਉਹਦੇ ਇੱਕੋ ਦਰਖਤ ਵਿੱਚ ਹੀ ਭੇਦ ਵੱਖੋ ਵੱਖਰਾ ਹੋਣਾ, ਉਹਨੂੰ ਸਾਬਗਤ ਭੇਦ ਕਹਿੰਦੇ ਨੇ। ਤੀਜਾ, ਹਾਂਜੀ,
ਸੁਗਤ ਭੇਦ ਕੋ ਇਮ ਨਿਰਜਾਸ,
ਸਾਬਗਤ ਭੇਦ ਕਿਹਾ ਜਾਂਦਾ, ਇਹਦਾ ਨਿਰਣਾ ਕਰ ਲਓ।
ਜਿਮ ਨਰ ਤਨ ਪ੍ਰਤ ਅੰਗ ਸੋ ਅੰਗ,
ਸਾਡੇ ਸਰੀਰ ਵਿੱਚ ਵੀ ਸਾਬਗਤ ਭੇਦ ਹੈ, ਇਕੱਠੇ ਨੂੰ ਸਰੀਰ ਕਹਿ ਦਿੰਦੇ ਆ, ਪਰ ਉਂਗਲਾਂ ਨੋ ਅੱਖਾਂ ਨਾਸਕਾ ਵਾਲ ਇਹ ਸਾਰਾ ਕੁਝ ਵੱਖੋ ਵੱਖਰਾ ਨਾ, ਇਹ ਸਾਬਗਤ ਭੇਦ ਸਾਡੇ ਸਰੀਰ ਦੇ ਵਿੱਚ ਵੱਖਰੇਵਾ ਹੈ।
ਨੈ ਚੇਤਨ ਕੈ ਅਹੇ ਅਨੰਗ,
ਜਿਹੜਾ ਉਹ ਚੇਤਨ ਬ੍ਰਹਮ ਹੈ ਸਾਡੇ ਅੰਦਰ, ਉਹਦੇ ਚ ਇਹ ਵੀ ਭੇਦ ਕੋਈ ਨੀ, ਵੀ ਕਹੀਏ ਵੀ ਉਹ ਰੱਬ ਦੀਆਂ ਅੱਖਾਂ ਨੇ ਆ ਸਿਰ ਹੈ, ਉੱਥੇ ਰੂਪ ਨਾ ਰੇਖ ਨਾ ਰੰਗ ਕੇ ਛਤ੍ਰਿਓ ਗੁਣ ਤੇ ਪ੍ਰਭ ਭਿੰਨ, ਉਹਦੇ ਚ ਸਾਬਗਤ ਭੇਦ ਵੀ ਨਹੀਂ ਹੈ।
ਬ੍ਰਹਮ ਆਤਮਾ ਇਮ ਨਿਰਧਾਰ,
ਬ੍ਰਹਮ ਆਤਮਾ ਨੂੰ ਨਿਰਧਾਰਤ ਕਰ ਲੋ ਆਪਣੇ ਹਿਰਦੇ ਚ।
ਨਿਰਗੁਣ ਸਭ ਮੈਂ ਨਿਰਅਕਾਰ,
ਸਾਰਿਆਂ ਚ ਨਿਰਗੁਣ ਸਰੂਪ ਹੋ ਕੇ ਵਰਤਦਾ ਤੇ ਨਿਰਅਕਾਰ ਹੈ, ਉਹਦਾ ਕੋਈ ਆਕਾਰ ਨਹੀਂ।
ਲਿਪੇ ਨਾ ਸਰਬ ਬੀਚ ਅਰ ਨਿਆਰ,
ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਨਿਆਰਾ ਵੀ ਹੈ, ਜਿਵੇਂ ਆਕਾਸ਼ ਸਾਰਿਆਂ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਏਦਾਂ ਉਹ ਨਿਰਲੇਪ ਵੀ ਹੈ, ਆਕਾਸ਼ ਕਿਸੇ ਵਿੱਚ ਵਰਤ ਕੇ ਵੀ ਲਿਪਾਏ ਮਾਨ ਨਹੀਂ ਹੁੰਦਾ, ਏਦਾਂ ਉਹ ਪ੍ਰਮਾਤਮਾ ਸਾਰਿਆਂ ਵਿੱਚ ਵਰਤ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ।
ਜਿਉ ਜਲ ਪੀਤਰ ਦੀਖਤ ਤਾਰ,
ਜਿਵੇਂ ਤਾਰੇ ਜਲ ਚ ਦਿਸਦੇ ਹੈ, ਨਜ਼ਰ ਤਾਰੇ ਨੇ, ਪਰ ਪਾਣੀ ਚ ਦਿਸਣ ਕਰਕੇ ਤਾਰੇ ਗਿੱਲੇ ਦਾ ਨਹੀਂ ਹੋ ਜਾਂਦੇ ਆਕਾਸ਼ ਵਿੱਚ, ਏਦਾਂ ਬ੍ਰਹਮ ਵਰਤਦਾ ਸਾਰਿਆਂ ਚ, ਪਰ ਸਾਰਿਆਂ ਚ ਵਰਤ ਕੇ ਉਹ ਜੀਵ ਵਰਗਾ ਗੰਦਾ ਨਹੀਂ ਹੋ ਜਾਂਦਾ, ਬੰਦਿਆਂ ਵਰਗਾ ਗੰਦਾ ਨਹੀਂ ਹੋ ਜਾਂਦਾ, ਉਹ ਫਿਰ ਵੀ ਨਿਰਲੇਪ ਹੈ ਆਕਾਸ਼ ਵਿੱਚ, ਨਿਰਖੋਬ ਹੈ।
ਤਨ ਕਟ ਅੰਤੇ ਕਰਨ ਸੋ ਜਲ ਆਹੇ,
ਕਹਿੰਦੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਹੈ ਘੜਾ, ਤੇ ਜਿਹੜਾ ਇਹਦੇ ਵਿੱਚ ਸਾਡਾ ਅੰਤਸ਼ ਕਰਨ ਹੈ ਮਨ ਬੁੱਧੀ ਚੇਤ ਅਹੰਕਾਰ, ਉਹ ਹੈ ਪਾਣੀ।
ਬ੍ਰਹਮ ਚੰਦ ਪ੍ਰਤੀਬਿੰਬ ਸੁਤਲ,
ਉਹਦੇ ਵਿੱਚ ਜਿਹੜਾ ਉਹ ਬ੍ਰਹਮ ਪਰਮੇਸ਼ਰ ਹੈ ਉਹ ਚੰਦਰਮਾ ਵਾਂਗੂ ਵਿੱਚ ਦਿਸ ਰਿਹਾ, ਉਹਦਾ ਪ੍ਰਤੀਬਿੰਬ ਜਿਵੇਂ ਚੰਦਰਮਾ ਪਾਣੀ ਵਿੱਚ ਦਿਸਦਾ, ਇਦਾਂ ਸਾਡੇ ਅੰਤਸਕਰਨ ਵਿੱਚ ਬ੍ਰਹਮ ਦਾ ਪ੍ਰਤੀਬਿੰਬ ਪੈ ਰਿਹਾ।
ਸਭ ਮੈਂ ਪਾਸੇ ਸਭ ਤੇ ਨਿਆਰ,
ਸਭ ਦੇ ਜੇ ਸੋ ਘੜਾ ਪਾਣੀ ਦਾ ਭਰ ਕੇ ਰੱਖ ਦਿਓ, ਸੋ ਚੰਨ ਦਿਸਣਗੇ ਸਾਰਿਆਂ ਵਿੱਚ ਵੱਖੋ ਵੱਖਰੇ। ਉਹ ਸਾਰਿਆਂ ਵਿੱਚ ਵੱਖੋ ਵੱਖਰਾ ਦਿਸ ਕੇ ਵੀ ਇੱਕੋ ਆਕਾਸ਼ ਵਿੱਚ, ਸਾਰੇ ਘੜਿਆਂ ਵਿੱਚ ਵਰਤ ਕੇ ਵੀ ਸੁੱਕਾ ਪਿਆ ਆਕਾਸ਼ ਵਿੱਚ ਦਿਸਦਾ। ਏਦਾਂ ਬ੍ਰਹਮ ਦਾ ਪ੍ਰਤਿਭਾਸ ਸਾਰੇ ਜੀਵਾਂ ਜਨਤਾ ਵਿੱਚ ਹੈ, ਪਰ ਸਭ ਵਿੱਚ ਵਰਤ ਕੇ ਵੀ ਸਭ ਤੋਂ ਨਿਆਰਾ ਤੇ ਵੱਖਰਾ ਹੈ।
ਏਵ ਆਤਮਾ ਕੋ ਉਰ ਧਾਰ,
ਤੁਸੀਂ ਆਪਣੀ ਆਤਮਾ ਨੂੰ ਆਪਣੇ ਹਿਰਦੇ ਚ ਧਾਰਨ ਕਰ ਲਓ।
ਇਸ ਪ੍ਰਕਾਰ ਜਿਨ ਸਮਝਣ ਕੀ,
ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ,
ਸੇ ਗੁਰ ਕੇ ਸਿੱਖ ਪਰਮ ਪ੍ਰਬੀਨ,
ਗੁਰੂ ਕੇ ਸਿੱਖ ਪਰਮ ਪ੍ਰਬੀਨ ਹੋ ਜਾਂਦੇ ਹਨ।
ਸੁਨ ਜਮਾਲ ਗੁਰ ਕੋ ਸਿੱਖ ਪਏ,
ਜਮਾਲ ਨੇ ਗੁਰਦੇਵ ਦੇ ਬਚਨ ਸੁਣੇ ਤੇ ਗੁਰੂ ਕਾ ਸਿੱਖ ਹੋ ਗਿਆ।
ਜੜ ਚੇਤਨ ਕੋ ਨਿਰਣੈ ਕੀਓ,
ਕਰ ਲਿਆ ਵੀ ਜੜ ਕੀ ਹੈ ਤੇ ਚੇਤਨ ਕੀ ਹੈ, ਸਤ ਕੀ ਹੈ ਅਸਤ ਕੀ ਹੈ, ਇਹ ਸਭ ਨਿਰਣਾ ਕਰਕੇ ਗੁਰੂ ਕੀ ਸਿੱਖੀ ਧਾਰਨ ਕਰਕੇ ਭਾਈ ਜਮਾਲ ਨੇ ਆਪਣਾ ਜੀਵਨ ਸਫਲ ਕਰ ਲਿਆ। ਅੱਗੇ ਹੋਰ ਗੁਰਸਿੱਖ ਗੁਰੂ ਚਰਨਾਂ ਚ ਆ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।